मेहंदी रोका या ब्याह होवे मौका प्रेसिडेंट कन्वेंशन सेंटर
स्वीट महल वाले आदा बिल्कुल नवा प्रेसिडेंट कन्वेंशन सेंटर 100 तो लेके 700 तक की कैपेसिटी ते खाना उही लाजवाब स्वीट महल वाला प्रेसिडेंट कन्वेंशन सेंटर कन्वीनिएंटली लोकेटेड इन बॉन हुने कॉल करो आते अपनिया पार्टियां बुक कराओ 416-433-9191 416-433-9191
प्रेसिडेंट कन्वेंशन सेंटर
लाइन ऑफ क्रेडिट भी ले देंगे 11 साल के तजुर्बेकार मॉर्गेज अलायंस ब्रोकर कैनी तालिवाल लाइसेंस नंबर 10530 कॉल 9058122800 905-812-2800 और विजिट mortgagebuddies.ca
कैनी तालिवाल
वो छाए पहने कैनी तालिवाल
पिछले 60 साल तो टोरंटो च कार शॉपिंग सेंटर ते हाई राइज कॉन्डोज बना रहे स्टेट बिल्डिंग ग्रुप हुण लेके आ रहे ने साउथपोर्ट कॉन्डोज वेस्ट वाले पासे हंबर रिवर दा शांत चलदा पानी ईस्ट वाले पासे 400 एकड़ च फैलिया सोहने फुल बूटियां वाला हाई पार्क ते साउथ वाले पासे लेक ओंटारियो अफोर्डेबल प्राइसेस एक्सटेंडेड डिपॉजिट स्ट्रक्चर असाइनमेंट क्लॉज ते अप्लायंसेस फ्री ते क्लोजिंग 2026 च तजुर्बेकार बिल्डर ते मॉडर्न सहूलतां नाल लैस शानदार बिल्डिंग साउथपोर्ट कॉन्डोज अपना यूनिट प्लैटिनम प्राइसेस ते बुक कराउण लई रीमैक्स स्पेशलिस्ट चरणजीत बराड़ नूं हुणे कॉल करो 6473008436 6473-384-3636
यार बड़ी भुख लगी है पर इस वेले खान नु की मिलेगा सारा कुछ तो बंद है
मिलेगा तू चल तो सही
पर किथे
ओ बाबा ढाबा ते जिथे मिलदा है पंजाब दा स्वाद भावे दिन होवे जा रात तुहाडी मिडनाइट क्रेविंग दा इना कोल है हर जवाब बाबा ढाबा एक कई लोकेशन तो सर्व करदे ने
आज ही कॉल करो बाबा ढाबा वाले महावीर बाठुरा नु
905-793-3636
फ्रेंचाइजी भी ले सकते हो
लाइफ विजिटर डिसेबिलिटी मॉर्गेज इंश्योरेंस लैंड लई राजपाल बराड़ दा नाम हमेशा याद रखो इंश्योरेंस दे खेतर विच लम्मा तजर्बा रखदे हन राजपाल बराड़ आरआरएसपी या आरईएसपी करवानी है इनकम टैक्स प्लानिंग लई भी राजपाल बराड़ तुहाडी मदद कर सकदे हन
हेलो दिस इज राजपाल बराड़ चार्टर्ड लाइफ अंडरराइटर एंड सर्टिफाइड हेल्थ इंश्योरेंस स्पेशलिस्ट आई हैव बीन सर्विंग कैनेडियन फ्रॉम द लास्ट 20 इयर्स for all their individual investments and insurance needs, financial planning, and their estate planning. Please feel free to give me a call, and I'll be more than happy to assist you. Thank you.
416-917-1456 416-917-1456 Rajpal Brad.
समोसा एंड स्वीट फैक्टरी दी तक गाली कुजोरे तुम्हा पया जे चारे पासे तुसी भी आओ 1850 एल्बियन रोड इन रेक्सडेल 416-213-1165
पिछले 18 सालों तो मॉर्गेज दिया सेवावां दिंदे आ रहे अकाल मॉर्गेजेस इंक नाल कम कर दे दविंदर पवार
First, second, third mortgage, home equity, business loan, debt consolidation, refinance, rent to only. Call karo Devinder Pawar nu 647-988-8731-647-988-7031.
Je nahi hona khajjal khwar, ta call karo
Devinder Pawar.
Jekar ek var ina tuhadi file vekh ke haan keh ditti, ta apne vaade te hamesha khare utarde han. License number 10845, independently owned and operated.
ਮਾਮ ਤੁਹਾਨੂੰ ਘਰੋਂ ਨੂੰ ਇੰਨਾ ਜ਼ਿਆਦਾ ਟਾਈਮ ਕਾਤੇ ਲੱਗਿਆ?
ਟ੍ਰੈਫਿਕ ਜਾਮ ਹੋ ਗਿਆ ਸੀ ਪੋਤੇ, ਮੇਰੇ ਇੰਨੇ ਘੰਟਿਆਂ 'ਚ ਬਰਬਾਦ ਹੋ ਗਏ।
ਮਾਮ ਤੁਹਾਨੂੰ ਪਤਾ ਡੱਗਪੁਰ ਤੇ ਪ੍ਰਮੀ ਸਰਕਾਰੀ ਹਾਈਵੇ 413 ਬਿਲਡ ਕਰਨ ਲੱਗੇ ਨੇ, ਇਹਦੇ ਨਾਲ ਇੱਕ ਇੱਕ ਟ੍ਰਿਪ ਦੇ 30 ਮਿੰਟ ਬਚਣਗੇ ਸਾਰਿਆਂ ਦੇ।
ਹਾਂ ਪੋਤੇ, ਸਿਆਣੀ ਗੱਲ ਕਹੀ ਆ, ਤਾਂ ਹੀ ਮੈਂ ਵੀ ਸਾਰਿਆਂ ਨੂੰ ਦੱਸਦੀ ਹਾਂ ਕਿ ਤੁਸੀਂ ਬ੍ਰੈਮਟਨ ਸਾਊਥ 'ਚ ਪ੍ਰਮੀ ਸਰਕਾਰੀਆਂ ਨੂੰ ਵੋਟ ਪਾਓ, ਫਿਰ ਹਾਈਵੇ 413 ਦੇ ਨਾਲ ਨਾਲ ਆਪਾਂ ਵੀ ਸੁੱਖ ਦੇ ਰਾਹ ਚੱਲਦੇ ਰਹਾਂਗੇ।
Authorized by the Prime Sarkaria campaign.
HK Tire Center. ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ, ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰ। ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-296-4600 ਜਾਂ ਫਿਰ ਲੰਡਨ 647-401-8230 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ, ਮਿਸਿਸ ਸਾਗਰ।
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ, ਪੈਸੇ ਬਚਾ ਸਕਦੇ ਹੋ। 647-278-5003 647-278-5003 ਪ੍ਰਦੀਪ ਗੋਇਲ, ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ।
ਹੈਲੋ, ਮੈਂ ਹਰਦੀਪ ਗਰੇਵਾਲ, ਤੁਹਾਡਾ ਬ੍ਰੈਂਪਟਨ ਈਸਟ ਤੋਂ ਪੀਸੀ ਪਾਰਟੀ ਦਾ ਐਮਪੀਪੀ ਕੈਂਡੀਡੇਟ। 4 ਸਾਲ ਪਹਿਲਾਂ ਤੁਸੀਂ ਪ੍ਰੀਮੀਅਰ ਡੱਗ ਫੋਰਡ ਅਤੇ ਪੀਸੀ ਪਾਰਟੀ ਨੂੰ ਮੌਕਾ ਦਿੱਤਾ, ਰਿਜ਼ਲਟ ਤੁਹਾਡੇ ਸਾਹਮਣੇ ਹੈ। ਬ੍ਰੈਂਪਟਨ ਦੇ ਲਈ ਨਿਊ ਸੈਕਿੰਡ ਹਾਸਪਿਟਲ, ਇੱਕ ਨਵੀਂ ਮੈਡੀਕਲ ਯੂਨੀਵਰਸਿਟੀ, ਸੀਨੀਅਰ ਦੇ ਲਈ ਨਵੇਂ ਲੌਂਗ ਟਰਮ ਕੇਅਰ ਬੈਡਸ, ਲਾਇਸੈਂਸ ਪਲੇਟ ਸਟਿੱਕਰ ਫੀਸ ਮਾਫ, ਗੈਸ ਟੈਕਸ ਉੱਤੇ 5.7 cents ਦੀ ਰਿਡਕਸ਼ਨ, ਬਿਲਡਿੰਗ ਹਾਈਵੇ 413 ਐਂਡ ਮਚ ਮੋਰ। ਜਿੱਥੇ ਐਨਡੀਪੀ ਐਂਡ ਲਿਬਰਲ ਪਾਰਟੀ ਕਹਿੰਦੇ ਆ ਨਾ, ਅਸੀਂ ਕਹਿੰਦੇ ਆ ਹਾਂ। ਵੀ ਡੋਂਟ ਮੇਕ ਫਾਲਸ ਪ੍ਰੋਮਿਸਿਜ਼ ਲਾਈਕ ਦੀ ਅਦਰਸ, ਸਾਡਾ ਰਿਕਾਰਡ ਬੋਲਦਾ। 2 June ਨੂੰ ਆਪਣੀ ਕੀਮਤੀ ਵੋਟ ਪਾ ਕੇ ਮੈਨੂੰ ਹਰਦੀਪ ਗਰੇਵਾਲ ਨੂੰ ਕਾਮਯਾਬ ਕਰੋ ਤੇ ਆਓ ਆਪਾਂ ਰਲ ਕੇ ਬ੍ਰੈਂਪਟਨ ਨੂੰ ਅੱਗੇ ਵਧਾਈਏ।
ਆਥੋਰਾਈਜ਼ਡ ਬਾਈ ਦ ਹਰਦੀਪ ਗਰੇਵਾਲ ਕੈਂਪੇਨ।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਅੱਜ ਸ਼ੁੱਕਰਵਾਰ ਦਾ ਦਿਨ ਆ ਦੋਸਤੋ, ਤੇ ਬਸ ਫਿਰ ਸਨਿਚਰਵਾਰ ਅਤੇ ਐਤਵਾਰ ਵਿਚਾਲੇ ਆ, ਸੋਮਵਾਰ ਨੂੰ ਫਿਰ ਸਾਡਾ ਪ੍ਰੋਗਰਾਮ ਹੋਊਗਾ। ਪਰ ਅੱਜ ਆਪਣੇ ਕੋਲ 1 ਘੰਟਾ ਜੀ 3 ਵਜੇ ਤੱਕ, ਅਤੇ ਖੁੱਲ੍ਹੀਆਂ ਗੱਲਾਂ ਤੁਹਾਡੇ ਨਾਲ ਕਰਾਂਗੇ। ਕੱਲ੍ਹ ਥੋੜ੍ਹੀ ਜਿਹੀ ਸਮੇਂ ਦੀ ਘਾਟ ਸੀ, ਕੱਲ੍ਹ ਆਪਣਾ ਵਿਸ਼ਾ ਗੱਲਬਾਤ ਦਾ ਹੋਰ ਸੀ, ਅਤੇ ਮੈਂ ਕੱਲ੍ਹ ਤੁਹਾਨੂੰ ਦੱਸ ਕੇ ਗਿਆ ਸੀ ਵੀ ਜਦੋਂ ਹੁਣ ਪ੍ਰੋਗਰਾਮ ਹੋਊਗਾ ਉਦੋਂ ਆਪਾਂ ਡਿਟੇਲ ਦੇ ਵਿੱਚ ਗੱਲਬਾਤ ਕਰਾਂਗੇ। ਜਿਹੜਾ ਸੋਚਿਆ ਜਾਂਦਾ ਵੀ ਕਿਸਾਨ ਆ ਜਿਹੜਾ ਉਹ ਪੋਲਿਊਸ਼ਨ ਕ੍ਰੀਏਟ ਕਰਦਾ ਪੰਜਾਬ ਦੇ ਵਿੱਚ, ਇਹ ਸਮਝਿਆ ਜਾਂਦਾ ਅਤੇ ਫੇਸਬੁੱਕ 'ਤੇ ਕਿਸਾਨ ਨੂੰ ਹੀ ਦੋਸ਼ੀ ਠਹਿਰਾ ਦਿੱਤਾ ਜਾਂਦਾ। ਇਹਦੇ ਬਾਰੇ ਡਿਟੇਲ ਦੇ ਵਿੱਚ ਗੱਲਬਾਤ ਆਪਾਂ ਕਰਾਂਗੇ ਬਈ ਕਿੰਨਾ ਕੁ ਠੀਕ ਆ ਇਹ, ਕਿਸ ਹੱਦ ਤੱਕ ਇਹ ਗੱਲ ਠੀਕ ਆ ਜਾਂ ਕਿਸ ਹੱਦ ਤੱਕ ਗਲਤ ਆ। ਅਤੇ ਹਮੇਸ਼ਾ ਦੀ ਤਰ੍ਹਾਂ ਜੇ ਟਾਈਮ ਲੱਗਿਆ ਤਾਂ ਸ਼ਿਵਿੰਦਰ ਨੂੰ ਫਿਰ ਆਪਾਂ ਉਹਨਾਂ ਨੂੰ ਵੀ ਗੱਲਬਾਤ ਸ਼ਾਮਿਲ ਕਰਾਂਗੇ ਅਤੇ ਖਬਰਾਂ ਲਵਾਂਗੇ ਉਹਨਾਂ ਤੋਂ ਪੰਜਾਬ ਦੀਆਂ। ਦੋਸਤੋ, ਗੱਲ ਇਹ ਹੈ ਕਿ ਅਸੀਂ ਨਾ, ਸਾਡੇ 'ਚੋਂ ਬਹੁਤੇ ਆ ਜਿਹੜੇ ਉਲਾਰ ਬਿਰਤੀ ਦੇ ਹੁੰਦੇ ਆ। ਉਲਾਰ ਬਿਰਤੀ, ਉਲਾਰ ਬਿਰਤੀ ਦਾ ਮਤਲਬ ਹੁੰਦਾ ਬਈ ਟਿਲਟ ਹੋ ਜਾਣਾ ਇੱਕੋ ਦਮ, ਬੈਲੈਂਸਡ ਅਪਰੋਚ ਸਾਡੀ ਘੱਟ ਹੁੰਦੀ ਹੈ। ਕਿਸੇ ਵੀ ਮਸਲੇ ਪ੍ਰਤੀ ਬੈਲੈਂਸਡ ਅਪਰੋਚ ਹੋਣਾ ਉਹ ਸਿਆਣਪ ਦੀ ਨਿਸ਼ਾਨੀ ਹੁੰਦੀ ਹੈ। ਬੈਲੈਂਸਡ ਅਪਰੋਚ ਐਂ ਆਪਣੇ ਆਪ ਨਹੀਂ ਬਣ ਜਾਂਦੀ, ਬੈਲੈਂਸਡ ਅਪਰੋਚ ਇੱਕ ਨਜ਼ਰੀਆ ਹੁੰਦਾ ਹੈ ਵੇਖਣ ਦਾ, ਹਰ ਇੱਕ ਚੀਜ਼ ਨੂੰ ਵੇਖਣ ਦਾ, ਡੂੰਘਾਈ ਦੇ ਵਿੱਚ ਪਰਖਣ ਦਾ। ਕਿਸੇ ਵੀ ਮਸਲੇ ਪ੍ਰਤੀ ਤੁਹਾਡੀ ਬੈਲੈਂਸਡ ਅਪਰੋਚ ਤਾਂਹੀਓ ਬਣਦੀ ਹੈ ਜੇ ਤੁਹਾਡੀ ਸ਼ਖਸੀਅਤ ਸੰਪੂਰਨ ਆ। ਅਤੇ ਜੇ ਐਵੇਂ ਹੀ ਮਾੜੀ ਜਿਹੀ ਗੱਲ 'ਤੇ ਤੁਹਾਡੇ ਨਾਲ ਕੋਈ ਵੱਖਰੇ ਵਿਚਾਰਾਂ ਦਾ ਹੈਗਾ, ਉਹਨੂੰ ਤੁਸੀਂ ਉਹਦੀ ਹਰੇਕ ਗੱਲ 'ਤੇ ਮੱਥੇ 'ਤੇ ਤਿਊੜੀਆਂ ਪਾ ਲਓ, ਕੁੜਕੁੜ ਕਰਨ ਲੱਗ ਜਾਓ, ਫੇਸਬੁੱਕ ਦੇ ਉੱਤੇ ਗੁੱਸਾ ਜ਼ਾਹਿਰ ਕਰਨ ਲੱਗ ਜਾਓ, ਸਾਹਮਣੇ ਬੰਦਾ ਖੜ੍ਹਾ ਉਹਨੂੰ ਇਗਨੋਰ ਕਰੋ, ਬੰਦਾ ਗੱਲ ਕਰ ਰਿਹਾ ਇੱਕ ਅਤੇ ਮੂੰਹ ਦੂਜੇ ਪਾਸੇ ਨੂੰ ਕਰ ਲਓ, ਇਹ ਸਭ ਉਲਾਰ ਬਿਰਤੀ ਦੀਆਂ ਨਿਸ਼ਾਨੀਆਂ ਹੁੰਦੀਆਂ ਨੇ। ਇਹਦਾ ਮਤਲਬ ਜਿਹੜਾ ਕੁਝ ਤੁਹਾਡੇ ਦਿਮਾਗ ਦੇ ਵਿੱਚ ਹੈਗਾ ਤੁਸੀਂ ਉਹਨੂੰ ਹੀ ਠੀਕ ਸਮਝਦੇ ਹੋ। ਠੀਕ ਹੈ, ਇਹ ਤੁਹਾਡੀ ਮਰਜ਼ੀ ਆ, ਦਿਮਾਗ ਤੁਹਾਡਾ, ਜਿਹੜਾ ਕੁਛ ਮਰਜ਼ੀ ਸੁਣੋ ਸਮਝੋ, ਤੁਹਾਡੀ ਮਰਜ਼ੀ ਆ। ਪਰ ਜ਼ਰੂਰੀ ਨਹੀਂ ਕਿ ਜਿਹੜਾ ਕੁਝ ਤੁਸੀਂ ਸਮਝ ਰਹੇ ਹਾਂ, ਜਿਹੜਾ ਕੁਝ ਅਸੀਂ ਸਮਝਦੇ ਹਾਂ, ਉਹੀਓ ਸੱਚ ਹੋਵੇ। ਅਸੀਂ ਤਾਂ ਕਹਿੰਦੇ ਜੀ ਜਿਹੜਾ ਕੁਝ ਸਾਨੂੰ ਪਤਾ ਉਹ ਸੱਚ ਨਹੀਂ, ਉਹ ਅੰਤਮ ਸੱਚ ਆ, ਅਤੇ ਉਹ ਸੱਚ ਸਾਨੂੰ ਹੀ ਪਤਾ ਹੈ, ਅਤੇ ਉਹ ਰਹਿੰਦੀ ਦੁਨੀਆ ਤੱਕ ਉਹ ਸੱਚ ਸੱਚ ਹੀ ਰਹਿਣਾ। ਇਹ ਉਲਾਰ ਬਿਰਤੀ ਹੁੰਦੀ ਹੈ ਜੀ। ਸੋਸ਼ਲ ਮੀਡੀਆ ਹੋਣ ਕਰਕੇ ਹਰ ਇੱਕ ਗੱਲ ਦੇ ਉੱਤੇ, ਪਹਿਲੀ ਗੱਲ ਤਾਂ ਹਰ ਇੱਕ ਗੱਲ ਦੇ ਉੱਤੇ ਵਿਚਾਰ ਦੇਈ ਜਾਣਾ ਆਪਦੇ ਸੋਸ਼ਲ ਮੀਡੀਆ 'ਤੇ ਬੈਠ ਕੇ, ਅਤੇ ਫਿਰ ਲੜੀ ਜਾਣਾ ਲੋਕਾਂ ਨੂੰ, ਇਹ ਕਿ ਉਸਾਰੂ ਰੁਝਾਨ ਨਹੀਂ। ਠੀਕ ਹੈ, ਤੁਸੀਂ ਦਿਨ ਦੇ ਵਿੱਚ ਅੱਧਾ ਘੰਟਾ ਕੱਢ ਲਓ, 15-20 ਮਿੰਟ ਕੱਢ ਲਓ, ਵੀ ਆਪਾਂ ਮਤਲਬ ਇਸ ਮਸਲੇ ਪ੍ਰਤੀ ਜੇ ਕੋਈ ਵਿਚਾਰ ਹੈ ਉਹਦੇ 'ਤੇ ਆਪਾਂ ਸੰਜੀਦਾ ਤਰੀਕੇ ਦੇ ਨਾਲ ਵਿਚਾਰ ਚਰਚਾ ਕਰਨੀ ਆ। ਦੇਖੋ, ਵਿਚਾਰ ਚਰਚਾ ਸੰਵਾਦ ਇਹ ਸਾਡੇ ਸੱਭਿਆਚਾਰ ਦਾ ਜ਼ਰੂਰੀ ਅੰਗ ਆ, ਇਸ ਤੋਂ ਬਿਨਾਂ ਦੁਨੀਆ ਨਹੀਂ ਚੱਲ ਸਕਦੀ। ਗਾਲਾਂ ਕੱਢਣੀਆਂ, ਵਿਰੋਧ ਨੂੰ ਗਾਲਾਂ ਦੀ ਹੱਦ ਤੱਕ ਲੈ ਜਾਣਾ, ਇਹ ਠੀਕ ਨਹੀਂ। ਪੰਜਾਬੀ ਅੱਜ ਕੱਲ੍ਹ ਜਿਹੜੀ ਵਿਹਲੀ ਨਸਲ ਆ ਨਾ ਪੰਜਾਬੀਆਂ ਦੀ, ਉਹ ਫੇਸਬੁੱਕ ਦੇ ਉੱਤੇ ਆਹੀ ਕੁਛ ਕਰਦੀ ਆ। ਖੈਰ ਚਲੋ, ਆਪਾਂ ਕਿਸਾਨੀ ਦੇ ਮੁੱਦੇ 'ਤੇ ਆਉਂਦੇ ਹਾਂ। ਇੱਕ ਸਾਲ ਪਹਿਲਾਂ, 7-8 ਮਹੀਨੇ ਪਹਿਲਾਂ ਕਿਸਾਨਾਂ ਦੇ ਹਮਾਇਤੀ ਸੀ ਦਿੱਲੀ, ਮੈਂ ਕਹੂੰਗਾ ਜੀ ਸਾਰੀ ਦੁਨੀਆ ਲਈ ਚਾਨਣ ਮੁਨਾਰਾ ਉਹ ਸੰਘਰਸ਼ ਸੀਗਾ, ਅਤੇ ਹੁਣ ਮਾੜੀ ਜਿਹੀ ਕਿਤੇ ਅੱਗ ਲੱਗੇ ਕਹਿਣਗੇ ਜੀ ਕਿਸਾਨ ਤਾਂ ਦੁਖੀ ਨੇ ਲੋਕਾਂ ਦੇ। ਆਓ ਆਪਾਂ ਕਿਸਾਨਾਂ ਨੂੰ ਕਹਿੰਦੇ ਜੀ ਵਾਤਾਵਰਣ ਬਾਰੇ ਨਹੀਂ ਪਤਾ, ਪਹਿਲਾਂ ਤਾਂ ਆਓ ਆਪਾਂ ਅੱਜ ਸੰਜੀਦਾ ਤਰੀਕੇ ਦੇ ਨਾਲ ਆਪਾਂ ਗੱਲਬਾਤ ਕਰੀਏ ਕਿ ਵਾਤਾਵਰਣ ਬਾਰੇ ਕਿਹਨੂੰ ਨਹੀਂ ਪਤਾ, ਅਤੇ ਵਾਤਾਵਰਣ ਖਰਾਬ ਕਿਵੇਂ ਹੋ ਰਿਹਾ, ਕੌਣ ਖਰਾਬ ਕਰ ਰਿਹਾ, ਕੀ ਮੈਂ ਜਾਂ ਤੁਸੀਂ ਵਾਤਾਵਰਣ ਖਰਾਬ ਕਰ ਰਹੇ ਹਾਂ, ਕੌਣ ਕਰ ਰਿਹਾ ਐਕਚੁਅਲੀ ਵਾਤਾਵਰਣ ਨੂੰ ਖਰਾਬ, ਪਹਿਲਾਂ ਕਿਹੋ ਜਿਹਾ ਵਾਤਾਵਰਣ ਹੁੰਦਾ ਸੀ। ਮੈਂ ਉਮੀਦ ਕਰਦਾ ਦੋਸਤੋ ਤੁਸੀਂ ਬੜੇ ਸੰਜੀਦਾ ਸਿਆਣੇ ਲੋਕ ਹੋ ਜਿਹੜੇ ਪ੍ਰੋਗਰਾਮਾਂ ਨੂੰ ਸੁਣਦੇ ਹੋ, ਨਾਲ ਦੀ ਨਾਲ ਆਪਣਾ ਕੰਮ ਕਰੀ ਜਾਂਦੇ ਹੋ। ਤੁਸੀਂ ਅੱਜ ਤੋਂ 40 ਸਾਲ ਪਹਿਲਾਂ ਦੀ ਜ਼ਿੰਦਗੀ ਚੱਲੇ ਜਾਓ, ਜਦੋਂ ਤੁਸੀਂ 7-8 ਸਾਲ ਦੇ ਸੀ, ਆਪਣੇ ਪਿੰਡਾਂ ਸ਼ਹਿਰਾਂ ਵੱਲ ਝਾਤੀ ਮਾਰ ਕੇ ਵੇਖੋ। ਮੈਂ ਕੱਲ੍ਹ ਵੀ ਇਸ਼ਾਰਾ ਕਰਕੇ ਗਿਆ ਸੀ ਕਿ ਕਿਸਾਨੀ ਕਿੱਤਾ ਕੋਈ ਐਂ ਮਾੜਾ ਮੋਟਾ ਛੋਟਾ ਮੋਟਾ ਕਿੱਤਾ ਨਹੀਂ, ਐਵੇਂ ਨਹੀਂ ਸਾਡੇ ਬਾਬਿਆਂ ਨੇ ਕਿਸਾਨੀ ਨੂੰ ਉੱਤਮ ਕਿੱਤਾ ਕਿਹਾ। ਉੱਤਮ ਖੇਤੀ, ਮੱਧ ਵਪਾਰ, ਨਿਮਨ ਚਾਕਰੀ, ਠੀਕ ਹੈ ਅੱਜ ਕੱਲ੍ਹ ਬਿਜ਼ਨਸ ਆ ਜਿਹੜਾ ਉਹ ਪਹਿਲੇ ਨੰਬਰ 'ਤੇ ਚਲਿਆ ਗਿਆ ਪੈਸੇ ਕਮਾਉਣ ਦੇ ਮਸਲੇ 'ਤੇ, ਪਰ ਉੱਤਮ ਖੇਤੀ ਕਹਿਣ ਦੇ ਪਿੱਛੇ ਸਾਡੇ ਪੰਜਾਬੀ ਸੱਭਿਆਚਾਰ ਦੇ ਵਿੱਚ ਕੀ ਕਾਰਨ ਨੇ। ਖੇਤੀ ਆ ਜਿਹੜੀ, ਕਿਸਾਨੀ ਦਾ ਕਿੱਤਾ ਇੰਨਾ ਪਵਿੱਤਰ ਕਿੱਤਾ ਇਹ, ਜਿੱਥੇ ਬੰਦਾ ਆਪਦਾ ਢਿੱਡ ਤਾਂ ਭਰਦਾ ਹੀ ਭਰਦਾ, ਨਾਲ ਸਾਰੀ ਦੁਨੀਆ ਦਾ ਢਿੱਡ ਭਰਦਾ। ਦੇਖੋ, ਮੈਂ ਇੱਥੇ ਆਪਣਾ ਕੰਮ ਕਰਦਾ, ਤੁਸੀਂ ਆਪਣਾ ਕੰਮ ਕਰਦੇ ਹੋ, ਆਪਾਂ ਨੂੰ ਕੰਮ ਦੇ ਪੈਸੇ ਮਿਲਦੇ ਆ, ਆਪਾਂ ਸਮਾਜ ਨੂੰ ਕੁਛ ਦਿੰਦੇ ਹਾਂ, ਪਰ ਇੱਕ ਕਿਸਾਨ ਦੇ ਮੁਕਾਬਲੇ, ਭਾਵੇਂ ਕਿਸਾਨ ਨੂੰ ਉਹਦੀ ਬੀਜੀ ਹੋਈ ਫਸਲ ਦੇ ਜਦੋਂ ਵੇਚਦਾ ਪੈਸੇ ਮਿਲਦੇ ਆ, ਪਰ ਇਸ ਦੇ ਬਾਵਜੂਦ ਵੀ ਕੁਝ ਕਿੱਤੇ ਹੁੰਦੇ ਆ ਜਿਹੜੇ ਮਹਾਨ ਹੀ ਹੁੰਦੇ ਆ, ਜਿਨ੍ਹਾਂ ਨੂੰ ਕੁਝ ਉਠਲਾ ਨਹੀਂ ਸਕਦਾ। ਡਾਕਟਰੀ ਦਾ ਕਿੱਤਾ ਵੀ ਮਹਾਨ ਆ, ਕਿਉਂਕਿ ਡਾਕਟਰ ਪੈਸੇ ਤਾਂ ਲੈਂਦੇ ਆ, ਤਨਖਾਹ ਲੈਂਦੇ ਆ, ਪਰ ਉਹ ਕਿਸੇ ਦੀ ਜਾਨ ਬਚਾਉਂਦੇ ਆ। ਐਂ ਕਿਸਾਨੀ ਦਾ ਕਿੱਤਾ ਇਸ ਕਰਕੇ ਮਹਾਨ ਆ ਕਿਉਂਕਿ ਕਿਸਾਨ ਆਪਣਾ ਢਿੱਡ ਤਾਂ ਪਾਲਦਾ ਹੀ ਪਾਲਦਾ, ਨਾਲ ਉਹ ਹੋਰਾਂ ਦੇ ਖਾਣ ਲਈ ਅਨਾਜ ਪੈਦਾ ਕਰਦਾ। ਮੈਂ ਤੁਹਾਨੂੰ ਕਿਹਾ ਵੀ ਤੁਸੀਂ 40 ਸਾਲ ਪਹਿਲਾਂ ਦੀ ਜ਼ਿੰਦਗੀ 'ਚ ਚੱਲੇ ਜਾਓ ਦੋਸਤੋ, ਮੈਨੂੰ ਦੱਸੋ ਪੰਜਾਬ ਦੇ ਖੇਤਾਂ ਦੇ ਵਿੱਚ ਵਾਤਾਵਰਣ ਕਿਹੋ ਜਿਹਾ ਸੀ। ਪੰਜਾਬ ਦੇ ਪਿੰਡਾਂ ਦੇ ਵਿੱਚ ਕੋਈ ਸਪਰੇ ਨਹੀਂ ਸੀ ਹੁੰਦੀ, ਕੋਈ ਕੀੜੇਮਾਰ ਦਵਾਈਆਂ ਨਹੀਂ ਸੀ ਛਿੜਕਦਾ, ਰੂੜੀ ਦੀ ਰੇਹ ਹੁੰਦੀ ਸੀ, ਰੂੜੀ ਦਾ ਖਾਦ ਹੁੰਦੀ, ਰੂੜੀ ਦੀ ਖਾਦ ਜਿਹਨੂੰ ਕਹਿੰਦੇ ਆ ਉਹ ਹੁੰਦੀ ਸੀ। ਉਹੀ ਖੇਤਾਂ ਦੇ ਵਿੱਚ ਖਿਲਾਰੀ ਜਾਂਦੀ ਸੀ। ਡਾਈਵਰਸੀਫਿਕੇਸ਼ਨ ਇੰਨੀ ਸੀ ਵੀ ਸਾਡੇ ਖੇਤਾਂ ਦੇ ਵਿੱਚ ਛੋਟੇ ਛੋਟੇ ਛੋਟੀਆਂ ਛੋਟੀਆਂ ਚੀਜ਼ਾਂ, ਚਿੱਬੜ, ਮਿਰਚਾਂ, ਟਮਾਟਰ, ਇੱਥੇ ਤੋਂ ਲੈ ਕੇ ਕਣਕ, ਦਾਲਾਂ ਹਰ ਕਿਸਮ ਦੀਆਂ ਉਹ ਸਾਡੇ ਖੇਤਾਂ 'ਚ ਹੁੰਦੀਆਂ ਸੀ, ਪਰ ਝੋਨਾ ਨਹੀਂ ਸੀ ਹੁੰਦਾ। ਆ ਜਿਹੜੇ ਵਾਰ ਵਾਰ ਰੌਲਾ ਪਾਉਂਦੇ ਨੇ ਨਾ ਬਈ ਝੋਨਾ ਬੀਜ ਕੇ ਕਹਿਣਗੇ ਜੀ ਕਿਸਾਨਾਂ ਨੇ ਪੰਜਾਬ ਦਾ ਪਾਣੀ ਖਤਮ ਕਰਤਾ, ਇਹ ਝੋਨਾ ਬੀਜਣ ਸਾਨੂੰ ਲਾਇਆ ਕੀ ਨੇ ਆ, ਗੱਲ ਇੱਥੇ ਆ ਕੇ ਰੁਕਣੀ ਆ। ਕੋਈ ਵੀ ਕੀੜੇਮਾਰ ਦਵਾਈ ਨਹੀਂ ਸੀ ਵਰਤਦਾ ਦੋਸਤੋ, ਇੱਕ ਵੀ ਬੰਦਾ, ਹੁੰਦੀਆਂ ਹੀ ਨਹੀਂ ਸੀ ਕੀੜੇਮਾਰ ਦਵਾਈਆਂ। ਅਤੇ ਕਿਸਾਨੀ ਦਾ ਕਿੱਤਾ ਮੈਂ ਕੱਲ੍ਹ ਵੀ ਗੱਲ ਕਰਕੇ ਗਿਆ ਸੀ, ਇਹ ਕਿੱਤਾ ਹੀ ਨਹੀਂ, ਇਹ ਪੂਰੀ ਦੀ ਪੂਰੀ ਇੱਕ ਜੀਵਨ ਜਾਚ ਆ, ਜਿੱਥੇ ਬੰਦਾ ਇੱਕ ਨੈਚੁਰਲ ਰਿਦਮ ਦੇ ਵਿੱਚ ਵਿਚਰਦਾ, ਜਿੱਥੇ ਬੰਦਾ ਕੁਦਰਤ ਦੇ ਕਦਮ ਨਾਲ ਕਦਮ ਮਿਲਾ ਕੇ ਚੱਲਦਾ। ਸੂਰਜ ਚੜ੍ਹਨ ਤੋਂ ਪਹਿਲਾਂ ਹੀ ਬਲਦਾਂ ਦੀਆਂ ਟੱਲੀਆਂ ਦੀ ਮਿੱਠੀ ਜਿਹੀ ਆਵਾਜ਼ ਸਾਡੇ ਕੰਨਾਂ ਦੇ ਵਿੱਚ ਪੈਣ ਲੱਗ ਜਾਂਦੀ ਹੈ। ਮੱਝਾਂ ਰਿੰਗਦੀਆਂ ਨੇ, ਕੁੱਕੜ ਬਾਂਗਾਂ ਦਿੰਦੇ ਨੇ, ਸਵੇਰ ਤੋਂ ਉੱਠ ਕੇ ਚਿੜੀਆਂ ਚਹਿਚਹਾਉਂਦੀਆਂ ਨੇ, ਹਵਾ ਚੱਲਦੀ ਹੈ, ਦਰਖਤਾਂ ਦੀ ਛੂੰ ਛੂੰ ਦੀ ਆਵਾਜ਼ ਸਾਡੇ ਕੰਨਾਂ ਦੇ ਵਿੱਚ ਪੈਂਦੀ ਹੈ ਅਤੇ ਸਾਰਾ ਦਿਨ ਇਹੀ ਮਾਹੌਲ ਰਹਿੰਦਾ। ਬੰਦਾ ਅਤੇ ਜਾਨਵਰ, ਉਹਨਾਂ ਦਾ ਦਿਲ ਇੱਕ ਦੂਜੇ ਦੇ ਵਿੱਚ ਧੜਕਦਾ। ਬਲਦਾਂ ਨੂੰ ਲੋਕ ਪਿਆਰ ਕਰਦੇ ਆ, ਗਾਵਾਂ ਮੱਝਾਂ ਨੂੰ ਪਿਆਰ ਕਰਦੇ ਆ। ਜਦੋਂ ਗਾਵਾਂ ਮੱਝਾਂ ਸੂੰਦੀਆਂ ਨੇ ਅਤੇ ਬੱਚੇ ਬੱਚਿਆਂ ਕੱਟੀਆਂ ਕੱਟਿਆਂ ਦੇ ਗਲ ਦੇ ਵਿੱਚ ਬਾਹਵਾਂ ਪਾ ਕੇ ਉਹਨਾਂ ਦੇ ਨਾਲ ਖੇਡਦੇ ਨੇ, ਮੱਝਾਂ ਸੂੰਦੀਆਂ ਨੇ ਅਤੇ ਘਰ ਦੇ ਵਿੱਚ ਇੰਨਾ ਵਧੀਆ ਮਾਹੌਲ ਹੁੰਦਾ। ਅੱਛਾ, ਉੱਧਰ ਤੁਸੀਂ ਬਾਹਰ ਚਲੇ ਜਾਓ, ਦਰਖਤਾਂ ਦੀ ਡਾਈਵਰਸੀਫਿਕੇਸ਼ਨ ਦੇਖੋ, ਕਿੱਕਰਾਂ, ਟਾਹਲੀਆਂ, ਬੇਰੀਆਂ, ਵੇਲਾਂ, ਇੰਨਾ ਕੁਝ ਹੈ ਜੀ, ਗੱਲ ਹੀ ਛੱਡ ਦਿਓ। ਸਾਨੂੰ ਤਾਂ ਛੋਟਿਆਂ ਹੁੰਦਿਆਂ ਨੂੰ ਉਹ ਥਾਵਾਂ ਹੀ ਯਾਦ ਆਉਂਦੀਆਂ ਨੇ। ਇਹ ਸਾਰਾ ਕੁਝ ਪੰਜਾਬ ਦੇ ਵਿੱਚ ਹੁੰਦਾ ਸੀ, ਆਹ 40 ਸਾਲ ਪਹਿਲਾਂ ਦੀਆਂ ਗੱਲਾਂ ਨੇ ਜੀ, 40-45 ਸਾਲ ਪਹਿਲਾਂ ਦੀਆਂ ਗੱਲਾਂ ਨੇ। ਅਤੇ ਫਿਰ ਕਿਸਾਨ ਕਮਲਾ ਜੀ ਨੇ ਇਹ ਸਾਰਾ ਕੁਝ ਖਤਮ ਕਰਤਾ। ਅੱਜ ਦੇਖੋ ਤੁਸੀਂ, ਘੁੱਗੀਆਂ, ਗਟਾਰਾਂ, ਮੋਰ ਕਿਤੇ ਨਹੀਂ ਦਿਸਦੇ, ਬੇਰ ਬੇਰੀਆਂ ਨਹੀਂ ਦਿਸਦੇ। ਅਸੀਂ ਖੁਦ ਛੋਟੇ ਹੁੰਦੇ ਬੇਰੀਆਂ 'ਤੇ ਬੇਰ ਤੋੜਦੇ ਰਹੇ ਹਾਂ, ਬੇਰੀਆਂ 'ਤੇ ਤੂਤ ਦੀਆਂ ਤੂਤੀਆਂ, ਟਮਾਟਰ, ਤਰਬੂਜ਼ ਜਿਹਨੂੰ ਮਤੀਰੇ ਕਹਿੰਦੇ ਹਾਂ ਤੁਸੀਂ, ਇਹ ਪਿੰਡਾਂ ਦੇ ਵਿੱਚ ਹੁੰਦੇ ਸੀ। ਮਤਲਬ ਡਾਈਵਰਸੀਫਿਕੇਸ਼ਨ ਸੀ, ਖਰਚਾ ਕੋਈ ਬਾਹਲਾ ਨਹੀਂ ਸੀ ਹੁੰਦਾ। ਬਸ ਪਿੰਡ ਪਿੰਡ ਤੋਂ ਬਾਹਰੋਂ ਬਸ ਇੱਕ ਸਾਈਕਲ ਦੇ ਉੱਤੇ ਫੇਰੀ ਵਾਲਾ ਜ਼ਰੂਰ ਆਉਂਦਾ ਸੀ, ਵੀ ਲੋੜ ਉਹ ਤੋਂ ਜੇ ਕਿਤੇ ਕੋਈ ਬਹੁਤ ਹੀ ਅਹਿਮ ਚੀਜ਼ ਆ ਉੱਥੋਂ ਮਿਲ ਜਾਂਦੀ ਸੀ। ਨਹੀਂ, ਪਿੰਡ ਦਾ ਪੂਰੇ ਦਾ ਪੂਰਾ ਇੱਕ ਅਰਥਚਾਰਾ ਸੀ ਨਾ, ਉਹ ਸੈਲਫ ਡਿਪੈਂਡੈਂਟ ਸੀ। ਉਹਦੇ ਵਿੱਚ ਕਿਸਾਨ ਫਸਲ ਪੈਦਾ ਕਰਦਾ ਸੀ, ਜੁੱਤੀਆਂ ਬਣਾਉਣ ਵਾਲਾ ਜਿਹੜਾ ਵੀਰ ਮੋਚੀ ਹੁੰਦਾ ਸੀ, ਉਹ ਸਾਰੇ ਪਰਿਵਾਰ ਦੀਆਂ ਜੁੱਤੀਆਂ ਬਣਾ ਦਿੰਦਾ ਸੀ। ਦਰਜੀ ਭਰਾ ਜਿਹੜੇ ਸਾਰੇ ਪਰਿਵਾਰ ਦੇ ਕੱਪੜੇ ਸਿਉਂ ਦਿੰਦੇ ਸੀਗੇ। ਹਰ ਇੱਕ ਲੋੜ ਪਿੰਡ 'ਚੋਂ ਪੂਰੀ ਸੈਲਫ ਡਿਪੈਂਡੈਂਟ ਇੱਕ ਅਰਥਚਾਰਾ ਸੀਗਾ, ਜਿਹਦੇ 'ਚ ਸਭ ਭਾਈਆਂ ਵਾਂਗੂ ਰਹਿੰਦੇ ਸੀ, ਕੁਦਰਤ ਦੀ ਛਾਂ ਦੇ ਥੱਲੇ ਰਹਿੰਦੇ ਸੀ। ਇਹ ਸਾਰੇ ਦਾ ਸਾਰਾ ਤਬਾਹ ਕਿਵੇਂ ਹੋਇਆ? ਅਤੇ ਜਿਹਨੇ ਤਬਾਹ ਕੀਤਾ ਉਹ ਹੀ ਜ਼ਿੰਮੇਵਾਰ ਆ ਉਹਨੂੰ ਠੀਕ ਕਰਨ ਦੇ ਲਈ। ਕੱਲਾ ਕਹਿ ਰਿਹਾ ਬੰਦਾ ਠੀਕ ਨਹੀਂ ਕਰ ਸਕਦਾ ਗਾ, ਉਹਨੂੰ ਜਾਣ ਬੁੱਝ ਕੇ ਪੰਜਾਬ ਦੇ ਕਿਸਾਨ ਨੂੰ ਮਜਬੂਰ ਕੀਤਾ ਗਿਆ ਬਈ ਝੋਨਾ ਲਾਓ, ਕਿਉਂਕਿ ਉਹਨਾਂ ਨੂੰ ਪਤਾ ਸੀ ਪੰਜਾਬੀ ਮਿਹਨਤੀ ਆ, ਪੰਜਾਬੀ ਮਿਹਨਤੀ ਆ, ਜਿੱਧਰਲੇ ਮਰਜ਼ੀ ਪਾਸੇ ਲਾ ਲਓ, ਜੇ ਚੰਗੇ ਪਾਸੇ ਲਾ ਲਓਗੇ ਤਾਂ ਚੰਗੀ ਗੱਲ ਆ, ਜੇ ਮਾੜੇ ਪਾਸੇ ਲਾਓਗੇ ਤਾਂ ਉਲਾਰ ਬਿਰਤੀ ਦੇ ਹੈਗੇ ਆ, ਲਾਈ ਲੱਗ ਹੈਗੇ ਨੇ, ਮਗਰ ਲੱਗ ਜਾਣਗੇ, ਪਰ ਹੈਗੇ ਸਾਊ ਨੇ, ਹੈਗੇ ਸ਼ਰੀਫ ਨੇ। ਜਾਣ ਬੁੱਝ ਕੇ ਇੱਕ ਸੜਿਆ ਗਲਿਆ ਮਾਡਲ ਜਿਹੜਾ ਹੈਗਾ, ਜਿਹਨੂੰ ਮਾਡਰਨਾਈਜੇਸ਼ਨ ਦੇ ਨਾਂ 'ਤੇ ਸੋ ਕਾਲਡ ਗ੍ਰੀਨ ਰੈਵੋਲਿਊਸ਼ਨ ਦਾ ਮਾਡਲ ਪੰਜਾਬ ਦੇ ਵਿੱਚ ਲਿਆਂਦਾ ਗਿਆ, ਬਾਹਰਲੇ ਦੇਸ਼ਾਂ 'ਚੋਂ, ਇਹਨਾਂ ਦੇਸ਼ਾਂ 'ਚੋਂ, ਅਮੈਰੀਕਾ ਵਰਗੇ ਦੇਸ਼ਾਂ 'ਚੋਂ, ਜਿਹੜੀ BHC DDT ਇੱਥੇ ਬੈਂਡ ਸੀ, ਜਿਹੜੀਆਂ ਕੀੜੇਮਾਰ ਦਵਾਈਆਂ ਇੱਥੇ ਬੈਂਡ ਸੀ, ਕਿਉਂਕਿ ਇਹ ਲੋਕ ਸਾਡੇ ਨਾਲੋਂ ਮੁਕਾਬਲਤਨ ਸਿਆਣੇ ਸੀ, ਵਿਗਿਆਨ ਇਹਨਾਂ ਨੇ ਪਹਿਲਾਂ ਪੜ੍ਹ ਲਿਆ ਸੀ, ਇੱਥੇ ਲੋਕ ਰੌਲਾ ਪਾਉਂਦੇ ਸੀ, ਵਾਤਾਵਰਨ ਪ੍ਰੇਮੀ ਸੀ, ਉਹਨਾਂ ਨੂੰ ਪਤਾ ਸੀ ਵੀ ਇਹ ਚੀਜ਼ਾਂ ਖਤਰਨਾਕ ਨੇ। ਇੱਥੋਂ ਦੇ ਰੱਦ ਹੋਇਆ ਮਾਡਲ ਇਹਨਾਂ ਨੇ ਆਪਣੀਆਂ ਘਟੀਆ ਚੀਜ਼ਾਂ, ਗਾਰਬੇਜ ਸਟੱਫ ਸੀ ਜਿਹੜਾ ਇੰਡਸਟਰੀਜ਼ ਦੇ ਵਿੱਚ ਬਣਦਾ, ਕੀੜੇ ਮਾਰ ਦਵਾਈਆਂ, ਸਪਰੇ, ਉਹ ਜੀਆਂ ਚੀਜ਼ਾਂ ਵੇਚਣ ਦੇ ਲਈ ਇੱਕ ਮੰਡੀ ਤਿਆਰ ਕੀਤੀ। ਦੇਖੋ ਦੋਸਤੋ, ਸਾਡੀ ਆਮ ਬੰਦਿਆਂ ਦਾ ਜਿਹੜਾ ਸਮਾਜਿਕ ਮੇਲ ਜੋਲ ਆ, ਜਿਹੜੀਆਂ ਲੋੜਾਂ ਨੇ ਜਿਹੜੀਆਂ ਉੱਥੋਂ ਹੀ ਪੂਰੀਆਂ ਹੁੰਦੀਆਂ ਸੀ, ਉਹ ਸਿਸਟਮ ਨੂੰ ਯੋਜਨਾਬੱਧ ਤਰੀਕੇ ਦੇ ਨਾਲ ਤਬਾਹ ਕਰਕੇ ਇੱਕ ਮੰਡੀ ਦੀ ਵਿਵਸਥਾ, ਜਿਹਨੂੰ ਇਹ ਬਿਜ਼ਨਸ ਕਹਿੰਦੇ ਨੇ, ਇੱਕ ਮੰਡੀ ਤਿਆਰ ਕੀਤੀ ਗਈ ਵੀ ਅਸੀਂ ਚੀਜ਼ਾਂ ਬਣਾਵਾਂਗੇ ਅਤੇ ਇਹ ਚੀਜ਼ਾਂ ਦੀ ਸਾਡੀ ਕੰਜ਼ੰਪਸ਼ਨ ਹੋਊਗੀ, ਸਾਡੀ ਮਾਰਕੀਟ ਬਣੂਗੀ, ਫਿਰ ਬੀਜਾਂ ਦੇ ਬੀਜ ਇਹੋ ਜਿਹੇ ਤਿਆਰ ਕਰ ਲਏ ਬਈ ਉਹ ਬੀਜ ਆ ਜਿਹੜੇ ਉਹ ਫਰਟੀਲਾਈਜ਼ਰ ਡਿਪੈਂਡੈਂਟ ਹੋਣਗੇ, ਉਹ ਪੈਸਟੀਸਾਈਡ ਡਿਪੈਂਡੈਂਟ ਹੋਣਗੇ। ਹੌਲੀ 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 ਇਹਨਾਂ ਨੂੰ ਪਤਾ ਸੀ ਵੀ ਇਹ ਜ਼ਮੀਨ 20-25-30 ਸਾਲਾਂ 'ਚ ਇਹ ਜ਼ਮੀਨ ਦਾ ਨੇਚਰ ਵੀ ਅਸੀਂ ਚੇਂਜ ਕਰ ਦੇਣਾ, ਕਿਤੇ ਜ਼ਮੀਨ ਅਸੀਂ ਐਸਿਡਿਕ ਬਣਾ ਦੇਣੀ ਆ, ਕਿਤੇ ਅਸੀਂ ਫਰਟੀਲਾਈਜ਼ਰ ਪਾ ਕੇ, ਕਿਤੇ ਅਸੀਂ ਐਲਕਲੀਨ ਬਣਾ ਦੇਣੀ ਆ, ਐਲਕਲਾਈਨ, ਤਾਂ ਕਿ ਜਿੱਥੇ ਐਸਿਡਿਕ ਬਣ ਜੇ ਉਹਨੂੰ ਉੱਥੇ ਮੰਡੀ ਬਣਾਈ ਹੋਈ ਆ, ਉੱਥੇ ਆਪਦੀਆਂ ਉਹ ਰੇਹਾਂ ਵੇਚੀਏ, ਫਰਟੀਲਾਈਜ਼ਰ ਵੇਚੀਏ, ਜਿਹਦੇ ਬਾਰੇ ਪ੍ਰਚਾਰ ਕਰੀਏ ਕਿ ਜ਼ਮੀਨ ਹੁਣ ਐਸਿਡਿਕ ਆ ਅਤੇ ਇਹਨੂੰ ਨਿਊਟਰਲਾਈਜ਼ ਕਰਨਾ, ਇਹਦੇ 'ਚ ਤੱਤ ਆ ਖਤਮ ਹੋ ਗਏ, ਇਸ ਤੱਤ ਦੀ ਪੂਰਤੀ ਕਰਨੀ ਆ। ਇਹਦੇ ਨਾਲ ਹੋਇਆ ਇਸੇ ਤਰ੍ਹਾਂ ਹੀ, ਜਾਣ ਬੁੱਝ ਕੇ ਮਾਡਲ ਖੇਤੀ ਦਾ ਲਿਆਂਦਾ ਗਿਆ, ਜਾਣ ਬੁੱਝ ਕੇ ਝੋਨੇ 'ਤੇ ਪੰਜਾਬ ਨੂੰ ਡਿਪੈਂਡੈਂਟ ਬਣਾਇਆ ਗਿਆ, ਅਤੇ ਹੁਣ ਕਹਿੰਦੇ ਆ ਜੀ ਝੋਨਾ ਨਾ ਬੀਜੋ, ਨਹੀਂ ਬੀਜਣਾ ਚਾਹੀਦਾ, ਬਿਲਕੁਲ ਨਹੀਂ ਬੀਜਣਾ ਚਾਹੀਦਾ। ਇਹ ਇਕੱਲੇ ਕਹਿ ਰਹੇ ਬੰਦੇ ਦੇ ਹੱਥ ਦੇ ਵਿੱਚ ਨਹੀਂ ਹੈਗਾ। ਹੁਣ ਸਰਕਾਰ ਹਰੇਕ ਦੋਸ਼ ਕਿਸਾਨਾਂ 'ਤੇ ਦਿੰਦੀ ਹੈ, ਕਿਉਂਕਿ ਉਹਨਾਂ ਨੂੰ ਪਤਾ ਵੀ ਕਿਸਾਨ ਸੰਗਠਿਤ ਹੋ ਗਏ ਨੇ, ਕਿਸਾਨਾਂ ਨੂੰ ਸਮਝ ਆ ਗਈ ਆ, ਕਿਸਾਨ ਇਕੱਠੇ ਹੋ ਗਏ ਨੇ, ਇਸ ਕਰਕੇ ਕਿਸਾਨਾਂ ਦੀ, ਅਤੇ ਨਾਲ ਕਿਸਾਨ ਹੀ ਨਹੀਂ ਉਹ ਇਹ ਵੀ ਉਹ ਇਹ ਵੀ ਸੋਚਦੇ ਨੇ ਕਿ ਕਿਸਾਨਾਂ ਨਾਲ ਲੋਕ ਵੀ ਜੁੜ ਗਏ ਨੇ, ਇਸ ਕਰਕੇ ਉਹਨਾਂ ਨੇ ਉਹ ਜਿਹੜੀਆਂ ਬਰੀਕ ਤੰਦਾਂ ਨੇ ਨਾ ਪਿਆਰ ਮੁਹੱਬਤ ਦੀਆਂ, ਜਿਹੜੀਆਂ ਅਹਿਸਾਸ ਦੀਆਂ ਬਰੀਕ ਤੰਦਾਂ ਨੇ ਵੀ ਉਹਨਾਂ ਨੂੰ ਅਹਿਸਾਸ ਹੋ ਗਿਆ ਪੰਜਾਬ ਦੇ ਲੋਕਾਂ ਨੂੰ ਹੁਣ ਵੀ ਸਾਨੂੰ ਲੁੱਟਣ ਲੱਗੇ ਨੇ, ਸਾਡਾ ਸਿਸਟਮ ਤਬਾਹ ਕੀਤਾ ਇਹਨਾਂ ਨੇ ਜਾਣ ਬੁੱਝ ਕੇ, ਉਹ ਹੌਲੀ ਹੌਲੀ ਵਨ ਬਾਈ ਵਨ ਇੱਕ ਇੱਕ ਤੰਦ ਕਰਕੇ ਕੱਟ ਕੇ ਉਹ ਫਿਰ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੇ ਆ। ਇਸ ਕਰਕੇ ਇਹ ਵਾਰ ਵਾਰ ਬਹਾਨੇ ਉੱਠ ਬਣਾਏ ਜਾਂਦੇ ਆ, ਇਹ ਜੀ ਹੁਣ ਕਣਕ ਨੂੰ ਅੱਗ ਲਾਉਂਦੇ, ਕਣਕ ਦੇ ਨਾਲ ਨੂੰ ਅੱਗ ਲਾਉਂਦੇ ਆ, ਇਹ ਜੀ ਝੋਨੇ ਦੀ ਪਰਾਲੀ ਨੂੰ ਅੱਗ ਲਾਉਂਦੇ ਆ, ਜੇ ਇੰਨਾ ਹੀ ਫਿਕਰ ਆ ਦੱਸੋ, ਉਹ ਸਰਕਾਰ ਜਿਹੜੀ ਮਣਾ ਮੂੰਹੀ ਪੈਸੇ ਆ ਜਿਹੜੇ ਕਰੋੜਾਂ ਦੀਆਂ ਕਰੋੜਾਂ ਜਿਹੜੇ ਪੈਕੇਜਸ ਨੇ ਉਹਨਾਂ ਨੂੰ ਦਿੰਦੇ ਆ ਜਿਹੜੇ ਇੰਡਸਟਰੀਲਿਸਟ ਨੇ, ਅਤੇ ਇੱਕ ਵਾਰੀ ਹੰਬਲਾ ਮਾਰ ਕੇ ਤੁਸੀਂ ਕਿਸਾਨੀ ਦਾ ਇਹੋ ਜਿਹਾ ਮਾਡਲ ਹੀ ਤਿਆਰ ਕਰ ਲਓ, ਕਿਸਾਨਾਂ ਦੇ ਜਿਹੜੇ ਅਰਥਸ਼ਾਸਤਰੀ ਨੇ ਉਹਨਾਂ ਨਾਲ ਬੈਠ ਕੇ ਮੀਟਿੰਗਾਂ ਕਰਕੇ ਪੂਰੇ ਦਾ ਪੂਰਾ ਇੱਕ ਮਾਡਲ ਤਿਆਰ ਕਰਕੇ ਲੈ ਕੇ ਆਓ ਨਾ। ਇਹ ਨਹੀਂ ਨਾ ਬਈ ਕਿਸਾਨ ਆ ਇੱਕ ਜਿਹੜਾ ਗਾਹਾਂ ਅੱਗੇ ਜੇ ਉਹ ਝੋਨਾ ਲੇਟ ਕਰੂਗਾ, ਉਹਨੂੰ ਪਤਾ ਵੀ ਜੇ ਝੋਨਾ ਮੇਰਾ ਲੇਟ ਹੋਊਗਾ ਤਾਂ ਉਹਦਾ ਝਾੜ ਘੱਟ ਹੋਣਾ, ਮੇਰੇ ਪਰਿਵਾਰ ਦਾ ਗੁਜ਼ਾਰਾ ਕਿਵੇਂ ਚੱਲਣਾ। ਤਕੜਾ ਬੰਦਾ ਜਿਹੜਾ ਉਹ ਤਾਂ ਟਰੈਕਟਰ ਦੇ ਗੇੜੇ ਕੱਢ ਕੱਢ ਕੇ 3-4 ਤਵੀਆਂ ਉਹਦੇ ਕੋਲ ਹੈਗੀਆਂ ਨੇ, ਉਹ ਕਣਕ ਨੂੰ ਬੜਾ ਬਰੀਕ, ਕਣਕ ਦੇ ਨਾੜ ਨੂੰ ਬੜਾ ਬਰੀਕ ਕੱਟ ਕੇ ਅਤੇ ਉਹ ਆਪਦੀ ਜ਼ਮੀਨ ਦੇ ਵਿੱਚ ਸਿੱਟ ਲੈਂਦਾ, ਪਰ ਗਰੀਬ ਕਿਸਾਨ ਜਿਹੜਾ 2-2 ਕਿੱਲੇ ਵਾਲਾ ਉਹਦਾ ਕੀ ਬਣੂਗਾ, ਉਹ ਕੀ ਕਰੂ ਜੇ ਉਹਦੀ ਜ਼ਮੀਨ ਦੇ ਵਿੱਚ ਉਹ ਉਵੇਂ ਹੀ ਪਿਆ ਰਹਿੰਦਾ ਅਤੇ ਉਹ ਅਗਲੀ ਫਸਲ ਆ ਜਿਹੜੀ ਉਹਦੇ 'ਤੇ ਅਸਰ ਪੈਂਦਾ। ਇਸ ਕਰਕੇ ਪੂਰੀ ਸੂਰੀ ਇੱਕ ਪਲੈਨਿੰਗ ਹੁੰਦੀ ਆ, ਉਸ ਪਲੈਨਿੰਗ ਦੇ ਤਹਿਤ ਹੀ ਮਸਲਾ ਹੱਲ ਹੁੰਦਾ। ਬਾਕੀ ਜੀ ਜਿਹਨਾਂ ਨੂੰ ਵਾਤਾਵਰਣ ਦਾ ਫਿਕਰ ਆ, ਬਹੁਤਾ ਜ਼ਿਆਦਾ ਫਿਕਰ ਆ, ਮੈਂ ਨਹੀਂ ਕਹਿੰਦਾ ਮੈਨੂੰ ਨਹੀਂ ਫਿਕਰ, ਚੰਗੀ ਗੱਲ ਆ ਫਿਕਰ ਹੋਣਾ, ਪਰ ਇੰਨਾ ਵੀ ਫਿਕਰ ਕੀ ਕਹਿਣਾ ਵੀ ਬੰਦੇ ਨੇ ਹੋਰ ਕੁਛ ਕਰਨਾ ਨਹੀਂ, ਕਹਿਣਗੇ ਜੀ ਸਾਨੂੰ ਪਾਣੀ ਦਾ ਫਿਕਰ ਆ, ਗਰਮੀਆਂ 'ਚ ਕੀ ਕਰਨਗੇ, ਇੱਕ ਬਾਟੀ ਦੇ ਵਿੱਚ ਕੌਲੀ ਦੇ ਵਿੱਚ ਪਾਣੀ ਪਾ ਕੇ ਨਾ, ਤੋਤੇ ਚਿੜੀਆਂ ਜੇ ਫੋਟੋ ਖਿੱਚਣ ਆਉਂਦੀਆਂ ਆਪਦੇ ਆਪ ਨੂੰ ਬੜੇ ਦਾਨੀ ਬੰਦੇ ਕਹਾਉਂਦੇ ਨੇ ਵੀ ਮੈਂ ਨਾ ਇੱਕ ਕੌਲੀ ਰੱਖ ਕੇ ਅਤੇ ਮੈਂ ਜੀ ਅੱਜ ਚਿੜੀ ਨੂੰ ਜਾਂ ਕਾਂ ਨੂੰ ਪਾਣੀ ਪਿਆਤਾ, ਵਾਹ ਵੀ ਵਾਹ ਬਹੁਤ ਭਲਾ ਕਰਦੇ ਹੋ ਤੁਸੀਂ, ਉਲਟਾ ਤੁਹਾਨੂੰ ਪਤਾ ਨਹੀਂ ਵੀ ਇਹ ਕਰਕੇ ਤਾਂ ਤੁਸੀਂ ਉਹ ਕਾਂ ਜਾਂ ਚਿੜੀ ਨੂੰ ਨਾ ਉਲਟਾ ਤੁਸੀਂ ਹੈਂਡੀਕੈਪ ਬਣਾ ਰਹੇ ਹੋ। ਕੁਦਰਤ ਦੇ ਵਿੱਚ ਕਿਸੇ ਨੂੰ ਕਿਸੇ ਦੀ ਖੁਰਾਕ ਦੀ ਲੋੜ ਨਹੀਂ ਹੁੰਦੀ, ਬੰਦੇ ਨੂੰ ਹੀ ਪੈਂਦੀ ਹੈ, ਬੰਦੇ ਨੂੰ ਹੀ ਖੁਰਾਕ ਦੀ ਲੋੜ ਪੈਂਦੀ ਹੈ, ਮੰਗਣ ਦੀ, ਖਾਣ ਦੀ, ਬਾਕੀ ਕੁਦਰਤ ਦੇ ਵਿੱਚ ਤਾਂ ਸਭ ਕੁਛ ਆਪੇ ਚੱਲਦਾ ਰਹਿੰਦਾ। ਮੇਰੇ ਕਹਿਣ ਦਾ ਤਾਂ ਇੰਨਾ ਮਤਲਬ ਆ ਵੀ ਇਹ ਮਾਡਲ ਸਰਕਾਰਾਂ ਲੈ ਕੇ ਆਉਂਦੀਆਂ ਨੇ, ਸਰਕਾਰਾਂ ਨੇ ਹੀ ਬਦਲਵੇਂ ਮਾਡਲ ਲੈ ਕੇ ਆਉਣੇ ਹੁੰਦੇ ਆ, ਇਕੱਲਾ ਕਿਹੜਾ ਬੰਦਾ ਕੁਛ ਨਹੀਂ ਕਰ ਸਕਦਾ। ਹੁਣ ਤੁਸੀਂ ਸੁਪੋਜ਼ ਕਰੋ ਇਕੱਲਾ ਕਿਹੜਾ ਬੰਦਾ ਕੀ ਕਰ ਲੂਗਾ, ਇੱਥੇ ਤੁਸੀਂ ਮਾਡਲ ਲਿਆਓ ਕਿਤੇ ਵੀ ਦੁਨੀਆਂ 'ਚ ਇੱਕ ਮਾਡਲ ਲੈ ਕੇ ਆਓ। ਸੁਪੋਜ਼ ਮੈਂ ਤਾਂ ਐਗਜ਼ਾਮਪਲ ਦੇਣ ਲੱਗਿਆ ਵੀ ਕਾਰਾਂ ਨਹੀਂ ਚਲਾਉਣੀਆਂ, ਹੁਣ ਤੁਸੀਂ ਕਹੀ ਜਾਓ ਮੈਨੂੰ, ਤੁਸੀਂ ਆਪਦੇ ਆਪ ਨੂੰ ਕਹਿ ਲਓ ਵੀ ਤੂੰ ਕਾਰ 'ਤੇ ਨਹੀਂ ਜਾਣਾ, ਕਿਉਂ ਮੇਰਾ ਦਿਮਾਗ ਫਿਰਿਆ, ਮੈਂ ਕਿਉਂ ਨਾ ਜਾਊਂਗਾ ਜਦੋਂ ਬਾਕੀ ਬੰਦੇ ਕਾਰਾਂ 'ਤੇ ਜਾਂਦੇ ਨੇ। ਹਾਂ ਮੇਰੀ ਸਮਝ ਹੋ ਸਕਦੀ ਹੈ ਜੇ ਬਾਕੀ ਬੰਦੇ ਸਾਈਕਲਾਂ 'ਤੇ ਜਾਣ ਲੱਗ ਜਾਣ, ਮੈਂ ਵੀ ਸਾਈਕਲ 'ਤੇ ਜਾਊਂਗਾ, ਪਰ ਇਕੱਲਾ ਕਹਿਰਾ ਨਹੀਂ ਨਾ ਕੁਛ ਕਰ ਸਕਦਾ ਗਾ, 1.5 ਘੰਟਾ ਜਾਣ 'ਤੇ ਲੱਗਣਾ, 1.5 ਘੰਟਾ ਆਉਣ 'ਤੇ ਲੱਗਣਾ, ਹੌਲੀ ਹੋ ਜਾਣਾ, ਤੇਜ਼ ਚੱਲਦੇ ਸੰਸਾਰ ਦੇ ਵਿੱਚ ਇਕੱਲਾ ਨਹੀਂ ਕੁਝ ਕਰ ਸਕਦਾ, ਸਾਰੇ ਦਾ ਸਾਰਾ ਸਮਾਜ ਆ ਜਿਹੜਾ ਇੱਕ ਪੂਰਾ ਸੈੱਟ ਆ, ਉਹ ਹੀ ਅੱਗੇ ਜਾਂ ਪਿੱਛੇ ਜਾਂ ਹੌਲੀ ਹੋ ਸਕਦਾ, ਉਹਦੇ ਵਿੱਚ ਗਿਣੇ ਮਿੱਥੇ ਤਰੀਕੇ ਦੇ ਨਾਲ ਚੇਂਜਸ ਕਰਕੇ ਹੀ ਸੁਧਾਰ ਹੋ ਸਕਦਾ। ਪੰਜਾਬ ਦੇ ਵਿੱਚ ਜੇ ਖੇਤੀ ਮਾਡਲ ਦੇ ਵਿੱਚ ਸੁਧਾਰ ਕਰਨਾ ਤਾਂ ਪਹਿਲੀ ਗੱਲ ਤਾਂ ਮੈਂ ਇਹ ਬੇਨਤੀ ਕਰਦਾ ਕਿ ਜਿਹੜਾ ਇਹ ਖੇਤੀ ਮਾਡਲ ਅਡੋਪਟ ਕੀਤਾ ਹੋਇਆ ਇਹ ਕਿਸਾਨ ਨੇ ਨਹੀਂ ਅਡੋਪਟ ਕੀਤਾ, ਮੈਂ ਤਾਂ ਤੁਹਾਨੂੰ ਐਗਜ਼ਾਮਪਲਾਂ ਦੇ ਤੀਆਂ, ਜੇ ਤੁਹਾਡੇ ਕੋਲ ਐਗਜ਼ਾਮਪਲਾਂ ਹੋਣ ਤਾਂ ਜ਼ਰੂਰ ਦਿਓ, ਕਿਸਾਨ ਨੇ ਨਹੀਂ ਕੀਤਾ ਇਹ ਸਰਕਾਰਾਂ ਨੇ ਯੂਨੀਵਰਸਿਟੀਆਂ ਬਣਾ ਕੇ ਬਾਹਰਲੀਆਂ ਸਰਕਾਰਾਂ ਨਾਲ ਸਮਝੌਤੇ ਕਰਕੇ ਬਾਹਰ ਦੇ ਫੇਲ ਹੋਏ ਮਾਡਲ ਆ ਜਿਹੜੇ ਉੱਥੇ ਲਾਗੂ ਕੀਤੇ ਆ। ਸਿਮਿਲਰਲੀ ਹੋਰ ਕਿਵੇਂ, ਜਿਵੇਂ ਐਜੂਕੇਸ਼ਨ ਮਾਡਲ ਆ ਜਿਹੜਾ ਸਰਕਾਰ ਨੇ ਅਜੇ ਤਾਈਂ 200 ਸਾਲ ਪੁਰਾਣਾ ਉਹ ਹੀ ਅੰਗਰੇਜ਼ਾਂ ਦਾ ਲਾਰਡ ਮੈਕੌਲੇ ਦਾ ਬਣਾਇਆ ਹੋਇਆ ਐਜੂਕੇਸ਼ਨ ਸਿਸਟਮ, ਜਿਹੜਾ ਕਲਰਕ ਪੈਦਾ ਕਰਦਾ, ਜਿਹੜਾ ਬੰਦੇ ਦੀ ਅਕਲ ਨੂੰ ਵਧਣ ਨਹੀਂ ਦਿੰਦਾ, ਜਿਹੜਾ ਰੱਟਿਆਂ ਦੇ ਉੱਤੇ ਆਧਾਰਿਤ ਆ, ਜਿਹੜਾ ਜੀ ਹਜ਼ੂਰੀ 'ਤੇ ਆਧਾਰਿਤ ਆ, ਉਹੀ ਐਜੂਕੇਸ਼ਨ ਮਾਡਲ ਚੱਲੀ ਜਾਂਦਾ। ਅੱਛਾ ਉਹੀ ਐਜੂਕੇਸ਼ਨ ਮਾਡਲ ਚੱਲ ਰਿਹਾ, ਤੁਸੀਂ ਫਿਰ ਦੋਸ਼ ਦਿੰਦੇ ਹੋ ਵੀ ਪੰਜਾਬ ਦੇ ਮੁੰਡੇ ਕੰਮ ਨਹੀਂ ਕਰਦੇ, ਕਿਉਂ ਕੰਮ ਕਰਨ ਨੂੰ ਤੁਸੀਂ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਹੋਈਆਂ ਨੇ, ਕੰਮ ਕੌਣ ਕਿਉਂ ਨਹੀਂ ਕਰਦਾ, ਬਾਹਰ ਆ ਕੇ ਵੀ ਕਰਦੇ ਹੀ ਨੇ, ਕੰਮ ਦਾ ਮਾਹੌਲ ਹੈ ਨਹੀਂ, ਲਾਣਤਾ ਉਸ ਦੇਸ਼ 'ਤੇ ਜਿਹੜਾ ਕਰੋੜਾਂ ਦੀ ਜਿੱਥੇ ਆਬਾਦੀ ਆ, ਅਤੇ ਉਹ ਨੌਜਵਾਨਾਂ ਦੀ ਜਿਹੜੀ ਪੋਟੈਂਸ਼ੀਅਲ ਪਿਆ ਉਹਨੂੰ ਯੂਟੀਲਾਈਜ਼ ਨਹੀਂ ਕਰ ਸਕਦਾ, ਉਹ ਸਿਸਟਮ ਦਾ ਨੁਕਸ ਆ। ਇੱਥੇ ਜਾਣ ਬੁੱਝ ਕੇ ਖਾਮ ਖਾ ਕਿਸਾਨਾਂ ਦੇ ਬੱਚਿਆਂ ਨੂੰ ਨਾ ਕਹਿਣਗੇ ਲਓ ਜੀ ਇਹ ਪੜ੍ਹੇ ਲਿਖੇ ਵਿਹਲੇ ਫਿਰਦੇ ਨੇ, ਵੀ ਤੁਹਾਡੇ ਪਿਓ ਨੇ ਨੌਕਰੀਆਂ ਦਿੱਤੀਆਂ ਇਹਨਾਂ ਨੂੰ, ਦੇ ਕੇ ਤਾਂ ਦੇਖੋ ਫਿਰ ਦਿਓ ਨੌਕਰੀਆਂ, ਕਿਵੇਂ ਨੇ ਨੌਕਰੀਆਂ ਕਰਨਗੇ, ਆ ਬਾਹਰ ਦੇਸ਼ਾਂ ਜਾ ਕੇ ਕੰਮ ਵੀ ਕਰਦੇ ਨੇ ਨਾ। ਖਾਮ ਖਾਈ ਜਾਣੀ ਚੁਤਰਫਾ ਹਮਲਾ ਜਿਹਨੂੰ ਕਹਿੰਦੇ, ਹਰ ਡਾਇਰੈਕਸ਼ਨ 'ਚੋਂ ਹਮਲਾ ਜਿਹੜਾ ਉਹ ਕਿਸਾਨੀ 'ਤੇ ਕੀਤਾ, ਲਓ ਜੀ ਇਹਨਾਂ ਦੇ ਬੱਚੇ ਨਸ਼ਾ ਕਰਦੇ ਨੇ, ਇਹ ਬੋਲਦੇ ਨਹੀਂ ਠੀਕ ਤਰ੍ਹਾਂ, ਇਹ ਧਰਨੇ ਲਾਉਂਦੇ ਨੇ, ਇਹ ਮੁਰਦਾਬਾਦ ਕਰਦੇ ਨੇ, ਇਹ ਖੇਤਾਂ 'ਚ ਕੰਮ ਨਹੀਂ ਕਰਦੇ, ਇਹ ਵਿਆਹਾਂ ਦੇ ਵਿੱਚ ਜ਼ਿਆਦਾ ਖਰਚ ਕਰਦੇ ਨੇ। ਉਹ ਬਈ ਪੂਰੇ ਦਾ ਪੂਰਾ ਇੱਕ ਮਾਡਲ ਆ, ਇੱਕ ਪੈਕੇਜ ਆ, ਇੱਕ ਪੈਕੇਜ ਤੁਸੀਂ ਚੱਕ ਕੇ ਕਿਸਾਨਾਂ ਨੂੰ ਦੇਤਾ, ਉਹਨਾਂ ਦੀਆਂ ਬਿਰਤੀਆਂ ਇਹੋ ਜਿਹੀਆਂ ਬਣਾਤੀਆਂ, ਉਹਨਾਂ ਦੀਆਂ ਆਦਤਾਂ ਬਦਲਤੀਆਂ, ਜਿਹੋ ਜਿਹਾ ਸਮਾਜ ਆ ਬੰਦੇ ਦੀਆਂ ਆਦਤਾਂ ਉਹੋ ਜਿਹੀਆਂ ਹੋਣਗੀਆਂ। ਜੇ ਉਹਦੇ 'ਚੋਂ ਕੋਈ ਚੰਗੀ ਅਕਲ ਦੀ ਗੱਲ ਕਰਨ ਦੀ ਕੋਸ਼ਿਸ਼ ਕਰਦਾ, ਜੇ ਕੋਈ ਸੰਘਰਸ਼ਾਂ 'ਤੇ ਚੱਲਣ ਦੀ ਕੋਸ਼ਿਸ਼ ਕਰਦਾ ਉਹਨੂੰ ਵੀ ਭੰਡਦੇ ਹੋ। ਕਹਿਣਗੇ ਜੀ ਨਸ਼ਾ ਹੋ ਗਿਆ, ਉਹ ਨਸ਼ਾ ਜਦੋਂ ਥਾਂ ਥਾਂ 'ਤੇ ਤਾਂ ਸ਼ਰਾਬ ਦੇ ਠੇਕੇ ਖੁੱਲ੍ਹੇ ਹੋਏ ਨੇ, ਐਜੂਕੇਸ਼ਨ ਦਾ ਮਾੜਾ ਹਾਲ ਆ। ਜਿਹੜਾ ਕੋਈ ਬਿਨਾਂ ਨਸ਼ੇ ਤੋਂ ਕੋਈ ਕੰਮ ਕਰਨਾ ਚਾਹੁੰਦਾ ਉਹਨੂੰ ਉਤਸ਼ਾਹਿਤ ਨਹੀਂ ਕੀਤਾ ਜਾਂਦਾ। ਕਬੱਡੀ ਦੇ ਵਿੱਚ ਤਾਂ ਨਸ਼ਾ, ਹਰ ਇੱਕ ਗੇਮ ਦੇ ਵਿੱਚ, ਹਰ ਇੱਕ ਖੇਡ ਦੇ ਵਿੱਚ ਜਾਣੀ ਜਿਹੜੇ ਵੱਡੇ ਵੱਡੇ ਸੌਦਾਗਰ ਨੇ ਜਿਨ੍ਹਾਂ ਦੀ ਪੁਸ਼ਤ ਪਨਾਹੀ ਪੁਲਿਸ ਅਤੇ ਸਰਕਾਰ ਕਰਦੀ, ਉਹ ਮੂਹਰੇ ਨੇ। ਨੌਕਰੀ ਦੇ ਵਿੱਚ ਕਹਿਣਗੇ ਜੀ ਉੱਥੇ ਬਿਨਾਂ ਪੈਸੇ ਲਿਆਂ ਕੋਈ ਕੰਮ ਹੀ ਨਹੀਂ ਕਰਦਾ। ਬਈ ਤੁਹਾਡੀ ਆਪਦੀ ਸਰਕਾਰ, ਆਪਦੇ ਤੁਹਾਡੇ ਥੱਲੇ ਤੋਂ ਉੱਪਰ ਤੱਕ ਅਫਸਰ ਭਰਤੀ ਕੀਤੇ ਹੋਏ ਸਭ ਕਰਪਟ ਨੇ, ਚੋਣਾਂ ਦੇ ਵਿੱਚ ਤਾਂ ਕਰਪਸ਼ਨ ਚੱਲਦੀ ਹੈ, ਇਮਾਨਦਾਰ ਬੰਦੇ ਨੂੰ ਰਹਿਣ ਕਿੱਥੇ ਦਿੰਦੇ ਹੋ ਤੁਸੀਂ? ਇਮਾਨਦਾਰ ਬੰਦੇ ਨੂੰ ਤਾਂ ਉਹੀ ਖਾ ਜਾਂਦੇ ਹੋ ਤੁਸੀਂ, ਮਤਲਬ ਹਾਲਾਤ ਇਹੋ ਜਿਹੇ ਪੈਦਾ ਕਰਤੇ ਨੇ, ਇਮਾਨਦਾਰ ਬੰਦੇ ਨੂੰ ਨਾ ਹੋਰ ਹੀ ਦੁਨੀਆਂ ਦਾ ਵਸਿੰਦਾ ਸਮਝਿਆ ਜਾਂਦਾ। ਉਹ ਮੈਂ ਇਹ ਨਹੀਂ ਕਹਿੰਦਾ ਲੋਕਾਂ ਦਾ ਕੋਈ ਕਸੂਰ ਨਹੀਂ, ਸਰਕਾਰ ਨੇ, ਸਿਸਟਮ ਨੇ ਲੋਕਾਂ ਦੀ ਸਮਝ ਆ ਜਿਹੜੀ ਉਹ ਜੀ ਬਣਾ ਦਿੱਤੀ ਹੈ, ਇਹੋ ਜਿਹੀ ਜਦੋਂ ਸਮਝ ਬਣਾਤੀ ਹੈ। ਮੈਂ ਤਾਂ ਆਪ ਹੈਰਾਨ ਉਹਨਾਂ ਨੂੰ, ਕਿਸਾਨਾਂ ਦੇ ਬੱਚੇ ਬਾਹਰ ਬੈਠੇ ਆ, ਮਿਹਨਤ ਕਰਦੇ ਆ, ਕਿਸਾਨਾਂ ਨੂੰ ਹੀ ਗਾਲਾਂ ਕੱਢੀ ਜਾਂਦੇ ਆ। ਵਾਹ ਬਾਈ ਵਾਹ, ਤੁਹਾਨੂੰ ਤੁਸੀਂ, ਖੈਰ ਇੱਕ ਕਾਲਰ ਸਾਡੇ ਨਾਲ ਨੇ, ਉਹਨਾਂ ਦੀ ਗੱਲ ਸੁਣਨੀ ਹੈ। ਨਿੱਘਾ ਸਵਾਗਤ ਜੀ ਤੁਹਾਡਾ।
ਬਰਾੜ ਸਾਹਿਬ ਜੀ ਕਰਕੇ ਬੜਾ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।
ਤੁਹਾਡਾ ਵਿਸ਼ਾ ਵਿਸ਼ੇ ਬਹੁਤ ਵਧੀਆ ਹੁੰਦਾ ਹੈ ਤੇ ਕਾਲ ਕਰਨ ਨੂੰ ਰਹਿ ਨਹੀਂ ਹੋਇਆ।
ਧੰਨਵਾਦ ਜੀ, ਮਿਹਰਬਾਨੀ।
ਤੇ ਮੈਂ ਕਿਹਾ ਅਸੀਂ ਆਪਣੇ ਦੋ ਵਿਚਾਰ ਦਈਏ।
ਬਿਲਕੁਲ ਜੀ।
ਇਹ ਹਾਲਾਤ ਵੀਰ ਉੱਥੇ ਤਾਂ ਹੈਗੇ ਆ, ਇੱਥੇ ਵੀ ਦੇਖੋ, ਤੁਸੀਂ ਵੀ ਰੀਅਲ ਸਟੇਟ ਤੇ, ਮੈਂ ਵੀ ਰੀਅਲ ਸਟੇਟ ਤੇ, ਕਿਹੜੇ ਘਰਾਂ ਵਿੱਚ ਬੈਕਯਾਰਡ ਤੇ ਟ੍ਰੀ ਹੈਗੇ ਇੱਥੇ ਜੀ, ਲਾਉਂਦਾ ਕੋਈ?
ਹਾਂਜੀ ਹਾਂਜੀ ਹਾਂਜੀ, ਬੋਲੋ ਬੋਲੋ, ਬੋਲੀ ਚਲੋ ਬੋਲੀ ਚਲੋ।
ਨਹੀਂ ਨਹੀਂ, ਮੈਂ ਤੁਹਾਡੀ ਜੋ ਰਾਇ ਲੜੀ ਵਿੱਚ, ਇੱਥੇ ਨਵੇਂ ਘਰਾਂ ਵਿੱਚ ਕੋਈ ਬੰਦਾ ਬੈਕਯਾਰਡ ਦੇ ਵਿੱਚ ਟ੍ਰੀ ਲਾਉਂਦਾ ਵਾ, ਜਿਹੜੇ ਸਿਟੀ ਵਾਲੇ ਮੂਹਰੇ ਲਾ ਜਾਂਦੇ ਆ ਉਹੀ ਲੱਗਿਆ ਹੁੰਦਾ ਮਾੜਾ ਮੋਟਾ, ਅਦਰਵਾਈਜ਼ ਕੋਈ ਬੰਦਾ ਆਪਦੇ ਘਰ ਟ੍ਰੀ ਨਹੀਂ ਲਾਉਂਦਾ ਗਾ। ਇਹ ਤੁਸੀਂ ਇੱਥੇ ਵੀ ਪ੍ਰਵਿਰਤੀ ਦੇਖੋ ਨਾ ਆਪਣੇ ਲੋਕਾਂ ਦੀ। ਸੋ ਕਿਉਂਕਿ ਹੁਣ ਇਹ ਆਪਣੇ ਤਾਂ ਕਰਮ ਭੂਮੀ ਬਰਾੜ ਸਾਹਿਬ ਇਹੀ ਰਹਿ ਹੈ, ਇੱਥੇ ਵੀ ਚੇਂਜ ਕਰਨ ਲਈ ਆਪਾਂ ਇੱਥੋਂ ਦਾ ਐਜੂਕੇਸ਼ਨ ਸਿਸਟਮ ਇੱਥੇ ਬਹੁਤ ਸੁਧਾਰ ਆਉਣ ਦੀ ਲੋੜ ਹੈਗੀ ਹੈ। ਤੇ ਵੀ ਇੱਥੇ ਵੀ ਆਵਾਜ਼ ਕਰੀਏ ਆਪਾਂ, ਇੱਥੇ ਵੀ ਰਸ ਲੈ ਕੇ ਆ ਜਾਈਏ ਵੀ ਚਲੋ ਪਲਾ ਬੈਕਯਾਰਡ ਛੋਟੇ ਜਾਂ ਵੱਡੇ ਹੈ, ਇੱਕ ਇੱਕ ਦਰਖਤ ਹਰ ਬੈਕਯਾਰਡ ਚਲਾਓ ਇੱਥੇ ਵੀ, ਜਿਹੜੇ ਪੁਰਾਣੇ ਘਰ ਇੱਥੋਂ ਦੇ ਨੇ ਉਹਨਾਂ ਵਿੱਚ ਤੁਸੀਂ ਬੈਕਯਾਰਡ ਵਿੱਚ ਤੁਸੀਂ ਮਿਲਦੇ ਲੱਗੇ ਹੋਏ।
ਬਿਲਕੁਲ ਠੀਕ, ਚਲੋ ਆਪਾਂ ਆਪਾਂ ਵਿਸ਼ੇ 'ਚ ਰਹੀਏ। ਮੈਂ ਤਾਂ ਇਹ ਕਹੂੰਗਾ ਵੀ ਗੰਜੀ ਕੀ ਨਹਾਊ ਕੀ ਨਿਚੋੜੂ, ਪਹਿਲਾਂ ਵੱਡੇ ਬੈਕਯਾਰਡ ਹੁੰਦੇ ਸੀ 50 ਫੁੱਟ ਬਾਈ 150 ਫੁੱਟ, ਹੁਣ 36 ਫੁੱਟ ਬਾਈ 88 ਫੁੱਟ ਆ, ਹੈਂਜੀ। ਉਹ ਮੈਂ ਤਾਂ ਸਿਸਟਮ 'ਤੇ ਗੱਲ ਲੈ ਕੇ ਆਉਣਾ ਨਾ, ਵੀ ਕਿਉਂ ਸਿਟੀ ਵਾਲੇ ਐਡੇ ਕਈ ਸ਼ਹਿਰਾਂ 'ਚ ਨਾ, ਮੇਰੀ ਗੱਲ ਸੁਣੋ ਨਿਜਰ ਸਾਹਿਬ, ਕਈ ਸ਼ਹਿਰਾਂ ਦੇ ਵਿੱਚ ਰੂਲ ਬਣਾਇਆ ਹੋਇਆ ਵੀ ਜਿਹੜਾ ਡਿਟੈਚ ਲੋਟ ਆ ਉਹ 5000 ਸਕੁਅਰ ਫੁੱਟ ਤੋਂ ਛੋਟਾ ਹੋ ਹੀ ਨਹੀਂ ਸਕਦਾ। 5000 ਸਕੁਅਰ ਫੁੱਟ ਦਾ ਮਤਲਬ 50 ਬਾਈ 100 ਫੁੱਟ ਡਿਟੈਚਡ। ਇਹ ਸਾਡੇ ਸ਼ਹਿਰਾਂ ਵਾਲੇ ਸਿਟੀ ਵਾਲੇ ਕਿਉਂ ਬਾਈ ਲਾਅ ਪਾਸ ਕਰਦੇ ਨੇ ਵੀ ਛੋਟੇ ਲੋਟ ਬਣਾਉਂਦੇ ਨੇ, ਕਿਉਂ ਇਜਾਜ਼ਤ ਦਿੰਦੇ ਨੇ ਬਿਲਡਰ ਦੀ, ਉਹਦੇ ਪਿੱਛੇ ਜਿਹੜੀ ਲਾਲਚ ਆ ਵੀ ਮੈਂ ਥੋੜ੍ਹੇ ਥਾਂ ਦੇ ਵਿੱਚ ਵੱਧ ਘਰ ਬਣਾਊਂਗਾ। ਅਤੇ ਦੂਜੀ ਗੱਲ ਇਹ ਆ ਵੀ ਜਿਹੜੀ ਗ੍ਰੀਨ ਲੈਂਡ ਆ ਜਿਹੜੀ, ਉਹਨੂੰ ਪ੍ਰੋਟੈਕਟ ਕਰਕੇ ਲੋਕਾਂ ਦੇ ਵਿੱਚ ਇੰਨੀ ਸੋਝੀ ਹੋਈ ਹੈਗੀ ਆ ਵੀ ਉਹਨੂੰ ਪ੍ਰੋਟੈਕਟ ਕਰਕੇ ਰੱਖਿਆ ਹੋਇਆ। ਪਰ ਗੱਲ ਮੈਂ ਤਾਂ ਇਹ ਕਹਿਣਾ ਚਾਹੁੰਦਾ ਵੀ ਇੰਡੀਵਿਜੁਅਲ ਤੋਂ ਸਿਸਟਮ ਸ਼ੁਰੂ ਨਹੀਂ ਹੁੰਦਾ, ਸਿਸਟਮ ਤੋਂ ਇੰਡੀਵਿਜੁਅਲ ਦੀ ਥਿੰਕਿੰਗ ਬਣਦੀ ਹੈ। ਆਪਾਂ ਵਿਸ਼ੇ ਤੇ ਰਹੀਏ।
ਆਪਾਂ ਤੁਹਾਡੀ ਗੱਲ ਇਹੀ ਇੱਥੇ ਲੈ ਰਿਹਾ ਸੀਗਾ ਕਿ ਜਿਹੜਾ ਤੁਸੀਂ ਆਖਿਆ ਨਾ ਜੀ ਸਿਟੀ ਲੋਕ ਕਿਵੇਂ ਕਰਦੇ ਤੇ ਛੋਟੇ ਲੋਟ ਬਣਾਉਂਦੇ, ਜਿੰਨੇ ਪੁਰਾਣੇ ਘਰ ਹੈਗੇ ਆ,
ਹਾਂਜੀ,
ਸਭ ਤੋਂ ਲੋਟ ਵੱਡੇ ਹੁੰਦੇ ਸੀਗੇ, ਉਹਨਾਂ 'ਚ ਟ੍ਰੀਜ਼ ਹੈਗੇ ਆ, ਉਹ ਸਿਸਟਮ ਇੱਥੇ ਵੀ, ਉਹ ਜਿਹੜਾ ਆਪਾਂ ਕਰਪਸ਼ਨ ਦੀ ਗੱਲ ਕਰ ਰਹੇ ਨੇ ਛੱਡ ਕੇ ਆਏ ਨੇ, ਛੱਡਤੀ ਹੈ ਉਹ ਇੱਥੇ ਵੀ ਪਹੁੰਚ ਰਿਹਾ ਵਾ, ਕਿਉਂਕਿ ਹੁਣ ਉੱਥੇ ਵਾਲਾ ਆਪਾਂ ਨਹੀਂ ਬਦਲ ਸਕਦੇ ਕਿ ਘੱਟੋ ਘੱਟ ਜਾਂ ਇੱਥੋਂ ਵਾਲਾ ਵਿਗੜ ਰਿਹਾ ਨਾ, ਇਹਨੂੰ ਸੁਧਾਰਨ ਦੇ ਵਿੱਚ ਯੋਗਦਾਨ ਪਾਈਏ ਆਪਾਂ।
ਧੰਨਵਾਦ ਜੀ, ਮਿਹਰਬਾਨੀ ਬਹੁਤ ਬਹੁਤ। ਤੇ ਆਪਾਂ ਮੇਰਾ ਖਿਆਲ ਛੋਟੀ ਜਿਹੀ ਬ੍ਰੇਕ ਲੈ ਲਈਏ ਜੀ, ਹੁਣ ਫਿਰ ਅੱਗੇ ਗੱਲਾਂ ਕਰਦੇ।
पापा पापा मैं ते मम्मी ने पास्ता ते सैलेड खाना, डैड मैं पिज़्ज़ा खाना।
जे इनिया फरमाइशा नु होवे पगाना ता फेर सिद्धा शिकागो पिज़्ज़ा ट्विस्ट ही आना।
शिकागो पिज़्ज़ा ट्विस्ट जावांगे, पिज़्ज़ा विंग सैलेड पास्ता सब कुछ खाके आवांगे। टेक आउट अते डिलीवरी ली कॉल करो 905-458-1777। ताजे स्वाद ले खाने ले याद रखो शिकागोस पिज़्ज़ा ट्विस्ट।
मार्केट ठंडी होवे जा गर्म, रियल स्टेट च लाओ घटो घट 15% रिटर्न। सूझ सियाणप नाल डिवेलपमेंट लैंड्स ते इनकम जनरेटिंग प्रॉपर्टी च लगाए पैसे हमेशा वधदे रहिंदे आ, जदों कि घरां च पई डेड एक्विटी ते मेहनत नाल जोड़े पैसे दा मुल महंगाई वधण नाल घटदा जांदा। अपने पैसे नूं वरतों विच लियाओ ते साडे नाल ही रेजिडेंशियल या इंडस्ट्रियल लॉट्स बुक करवाओ। पैसे दी 100% सेफ्टी ते सिक्योरिटी दी गारंटी ते उत्तों सोहणी रिटर्न, घट तों घट इन्वेस्टमेंट $1,00,000। वधेरे जानकारी लई रीमैक्स स्पैशलिस्ट दे चरणजीत ब्राड़ नूं हुणे कॉल करो 647-384-0834-36।
मैं हां अमरजोत संधू, ब्रैम्पटन वेस्ट तों अंटारियो पीसी पार्टी दा उम्मीदवार। 2018 विच ब्रैम्पटन वेस्ट दे लोकां वल्लों मैनूं MPP बनाउण लई बहुत-बहुत धन्नवाद। पिछले 4 सालां विच असीं ब्रैम्पटन लई एक नवां हॉस्पिटल, रायसन मेडिकल स्कूल, हाईवे 413, 3 नवें लॉन्ग टर्म केयर होम, LRT अते ब्रैम्पटन वेस्ट दे लोकां दी सुरक्षा दे लई एक नवां पुलिस स्टेशन। मैं ब्रैम्पटन वेस्ट दे लोकां दे हक्कां लई हमेशा लड़दा रहा हां अते लड़दा रहांगा। 2 जून नूं आउण वालियां चोणां विच मैनूं अपना कीमती वोट पा के एक बार फिर कामयाब बनाओ, तां कि मैं अते डग फोर्ड ब्रैम्पटन दे विकास दी रफ्तार नूं जारी रख सकीए। धन्नवाद।
ऑथराइज्ड बाय द CFO ऑफ अमरजोत संधू कैंपेन।
जस पुलर
नहीं नहीं यस पुलर
ओए जस पुलर
नहीं नहीं यस पुलर मॉर्गेज ले जे सब पासियों हो चुकी है ना ता यस करवाओगे जस पुलर
जिन्ना दा ट्रकिंग विच अपना तजुर्बा है
हर तरह दी मॉर्गेज ले याद रखो जस पुलर दा नाम
सेकंड मॉर्गेज प्राइवेट फंड या कोई मशीनरी लोन ले
ट्रक लोन्स मॉर्गेज ले याद रखो जस पुलर इना दा फोन नंबर 416-732-2611 यानी 416-732-2611।
ਮਾਮ ਤੁਹਾਨੂੰ ਘਰੋਂ ਨੂੰ ਇੰਨਾ ਜ਼ਿਆਦਾ ਟਾਈਮ ਕਾਤੇ ਲੱਗਿਆ?
ਟ੍ਰੈਫਿਕ ਜਾਮ ਹੋ ਗਿਆ ਸੀ ਪੋਤੇ, ਮੇਰੇ ਇੰਨੇ ਘੰਟਿਆਂ ਚ ਬਰਬਾਦ ਹੋ ਗਏ।
ਮਾਮ ਤੁਹਾਨੂੰ ਪਤਾ ਡੱਗ ਪੁਰ ਤੇ ਪ੍ਰਮੀ ਸਰਕਾਰੀ ਹਾਈਵੇ 413 ਬਿਲਡ ਕਰਨ ਲੱਗੇ ਨੇ, ਇਹਦੇ ਨਾਲ ਇੱਕ ਇੱਕ ਟ੍ਰਿਪ ਦੇ 30 ਮਿੰਟ ਬਚਣਗੇ ਸਾਰਿਆਂ ਦੇ।
ਹਾਂ ਪੋਤੇ ਸਿਆਣੀ ਗੱਲ ਕਹੀ ਆ, ਤਾਂ ਹੀ ਮੈਂ ਵੀ ਸਾਰੇ ਨੂੰ ਦੱਸਦੀ ਹਾਂ ਕਿ ਤੁਸੀਂ ਬ੍ਰੈਮਟਨ ਸਾਊਥ ਚ ਪ੍ਰਮੀ ਸਰਕਾਰੀਆਂ ਨੂੰ ਵੋਟ ਪਾਓ, ਫਿਰ ਹਾਈਵੇ 413 ਦੇ ਨਾਲ ਨਾਲ ਆਪਾਂ ਵੀ ਸੁੱਖ ਦੇ ਰਾਹ ਚੱਲਦੇ ਰਹਾਂਗੇ।
Authorized by the Prime Minister campaign.
Garnishment, power of sale notice, bank walon paise di mang, hune hi sanu call karo, phir tuhanu koi nahi kar sakega tang, karza maaf karao, 100% mansik shanti pao, collection callon to chhutkara, bina vyaj nikkiyan nikkiyan kishtan, call karo Canada Consumer Credit Assistance 416-502-3100, karze to pareshan, assi karange kam asan, 416-502-3100।
इना इलाज कराया पर फिर भी बीमारियां तो खेड़ा ना छुट पाया।
हर तरह दिया बीमारियां तो छुटकारा पाओ, सुजोक होम्योपैथिक क्लिनिक आओ।
हर तरह दिया बीमारियां दा बिना साइड इफेक्ट तो इलाज काबिल ते तजुर्बेकार टीम वालों बेस्ट रिजल्ट्स नाल कीता जांदा है। अपनी पूरी फैमिली दा रखो ख्याल, सुजोक होम्योपैथिक क्लिनिक ब्रैम्पटन दे नाल।
145 क्लीयरेंस स्ट्रीट 26 ब्रैम्पटन, कॉल करो 647-856-2516
647-856-2516। Homeopathy for better health.
Appointment ली विजिट करो sujokhomeoclinic.com ते।
एशियन फूड सेंटर इंडियन कैनेडियन साफ सुथरी ग्रोसरी दे नाल
घर घर विच मशहूर हो चुकिया एशियन फूड सेंटर हमेशा सस्ते रेट ते वधिया सेवावां देण लई वचनबद्ध है।
अपने एरिया विच पेंदे किसे भी स्टोर विच जाओगे तो जरूर बचत पाओगे।
वधेरी जानकारी लई एशियन फूड सेंटर दा इक्को इक नंबर याद रखो 416-740-3262।
एशियन फूड सेंटर 416-740-3262। एशियन फूड सेंटर
टोरंटो ते वॉन दे नेड़े पैंदे ब्रैम्पटन ईस्ट गोर रोड ते हाईवे 7 ते मॉडर्न सहूलत वालियां कॉन्डो सिटी पॉइंट हाइट्स दी बुकिंग शुरू। टॉप दे एलीमेंट्री ते सेकेंडरी स्कूलां दे नेड़े फैमिली फ्रेंडली नेबरहुड ते हाईवे 427 ते 407 दा हाई डिमांड एरिया। अफोर्डेबल प्राइसेस, इजी डिपॉजिट स्ट्रक्चर, फ्री असाइनमेंट, फ्री अप्लायंसेस ते उत्तों असीं दे रहे हां फ्री लीजिंग सर्विसेस ते होर बहुत सारियां सहूलतां। सिटी पॉइंट कॉन्डो च अपना यूनिट प्लैटिनम प्राइसेस ते बुक करवाउण लई रीमैक्स स्पैशलिस्ट चरणजीत ब्राड़ नूं हुणे कॉल करो 647-384-0834-36।
एक बार फिर निघा स्वागत जी तुहाडा साडे अज दे प्रोग्राम नूं। प्रदीप गोयल स्पोंसर करदे ने जी, कारां दी सब तों सस्ते रेटां ते इंश्योरेंस करदे ने, बहुत सारियां कंपनियां नाल डील करदे ने, शॉप राउंड करके तुहानूं लभ के दिंदे ने इहो जी कंपनी जिन्हां दे रेट्स ने जिहड़े ओह घट ने इंश्योरेंस दे। 6472785003 ਇਹਨਾਂ ਦਾ ਨੰਬਰ ਆ 6472785003 ਤੇ ਇੱਕ ਸੁਨੇਹਾ ਦੇਣਾ ਤੁਹਾਨੂੰ ਰਾਜਪਾਲ ਬਰਾੜ ਦਾ ਫਾਈਨੈਂਸ਼ੀਅਲ ਐਡਵਾਈਜ਼ਰ ਨੇ ਦੋਸਤੋ ਇੰਸ਼ੋਰੈਂਸ ਵਗੈਰਾ ਤਾਂ ਕਰਦੇ ਹੀ ਨੇ ਡਿਸੇਬਿਲਟੀ ਕ੍ਰਿਟੀਕਲ ਇੰਸ਼ੋਰੈਂਸ ਨਾਲ ਦੀ ਨਾਲ ਨਾ ਤੁਹਾਡੇ ਫੰਡਸ ਇਹੋ ਜਿਹੀ ਥਾਂ 'ਤੇ ਇਨਵੈਸਟ ਕਰਦੇ ਨੇ ਜਿੱਥੇ ਪੂਰੀ ਵਧੀਆ ਗਰੋਥ ਹੁੰਦੀ ਹੈ ਫੰਡਸ ਦੀ 416-917-1456 ਇਹਨਾਂ ਦਾ ਨੰਬਰ ਹੈਗਾ ਦੇਖੋ ਮਹਿੰਗਾਈ ਬਹੁਤ ਵੱਧ ਰਹੀ ਹੈ ਕਈ ਵਾਰੀ ਆਪਾਂ ਤਸੱਲੀ ਆਪਾਂ ਨੂੰ ਹੁੰਦੀ ਹੈ ਵੀ ਇੰਨੇ ਪੈਸੇ ਜੋੜ ਕੇ ਰੱਖੇ ਹੋਏ ਨੇ ਆਪਾਂ ਅਤੇ ਬਸ ਜੀ ਠੀਕ ਹੈ ਪਰ ਇਹ ਵੀ ਦੇਖੋ ਬਈ ਉਹ ਪੈਸੇ ਦੀ ਗਰੋਥ ਵੀ ਹੋ ਰਹੀ ਹੈ ਕਿ ਨਹੀਂ ਹੋ ਰਹੀ ਰਾਜਪਾਲ ਬਰਾੜ ਮੇਕ ਸ਼ੋਰ ਕਰਦੇ ਨੇ ਵੀ ਤੁਹਾਡੇ ਪੈਸੇ ਦੀ ਚੰਗੀ ਥਾਂ ਗਰੋਥ ਹੁੰਦੀ ਹੋਵੇ 416-917-1456 ਨੰਬਰ ਆ ਜੀ ਰਾਜਪਾਲ ਬਰਾੜ ਦਾ ਲਓ ਜੀ ਇੱਕ ਹੋਰ ਕਾਲਰ ਸਾਡੇ ਨਾਲ ਨੇ ਉਹਨਾਂ ਦੀ ਗੱਲ ਵੀ ਸੁਣ ਲਈ ਹੈ ਨਿੱਘਾ ਸਵਾਗਤ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ
ਵਿਸ਼ੇ ਤੁਸੀਂ ਜਿਹੜੇ ਆ ਵੀ ਉਹ ਸੀਰੀਅਸ ਟੱਚ ਕਰਦੇ ਹੁੰਦੇ ਆ ਤੇ ਮੈਂ ਇੱਕ ਥੋੜੀ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਵੀ ਜੇ ਤਾਂ ਕਿਸੇ ਪ੍ਰਾਈਵੇਟ ਬੰਦੇ ਨੇ ਕੋਈ ਮਾਈਨਰ ਵੇਰੀਏਸ਼ਨ ਦੀ ਜਿਹੜੀ ਉਹ ਐਪਲੀਕੇਸ਼ਨ ਪਾ ਕੇ ਉਹਦੀ ਅਪਰੂਵਲ ਲੈਣੀ ਹੋਵੇ ਤੇ ਕਾਫੀ ਜ਼ਿਆਦਾ ਐਨਰਜੀ ਤੇ ਰਿਸੋਰਸ ਤੇ ਟਾਈਮ ਤੇ ਕਾਫੀ ਕੁਛ ਲੱਗਦਾ ਆ ਜਿਹੜਾ ਤੁਸੀਂ ਹੁਣ ਲੋਟ ਸਾਈਜ਼ਾਂ ਦੀ ਗੱਲ ਕਰਦੇ ਸੀਗੇ ਜੇ ਆਪਾਂ ਮਾਲਟਨ ਵਾਲਾ ਏਰੀਆ ਵੇਖੀਏ ਤੇ ਉਹਦੇ ਲੋਟ ਸਾਈਜ਼ ਆ ਤੇ ਜੇ ਹੁਣ ਆਪਾਂ ਜਿਹੜੀਆਂ ਨਵੀਆਂ ਸਬ ਡਿਵੀਜ਼ਨ ਡਿਵੈਲਪ ਹੋ ਰਹੀਆਂ ਉਹਨਾਂ ਦੇ ਲੋਟ ਸਾਈਜ਼ ਦੇਖ ਲਈਏ ਤੇ ਕਈਆਂ ਥਾਵਾਂ ਤੇ ਤਾਂ ਜਿੱਥੇ ਕਿਤੇ ਸੈਮੀ ਘਰ ਸੀਗੇ ਉਹੋ ਜਿਹੇ ਲੋਟ ਸਾਈਜ਼ ਦੇ ਉੱਤੇ ਡਿਟੈਚ ਪਾਏ ਹੋਏ ਆ ਅੱਜ ਕੱਲ੍ਹ ਇਹਨਾਂ ਨੇ ਉਹ ਜਿਹੜੀ ਆ ਵੀ ਕੀ ਬਾਏ ਲਾਅਜ਼ ਦੇ ਵਿੱਚ ਚੇਂਜ ਹੋ ਗਈ ਜਾਂ ਜਿਹੜੀਆਂ ਵੱਡੀਆਂ ਕੰਪਨੀਆਂ ਬਿਲਡਿੰਗ ਦੀਆਂ ਉਹਨਾਂ ਨੂੰ ਈਵਨ ਮਾਈਨਰ ਵਾਈ ਜਿਹੜੀ ਆ ਵੇਰੀਐਂਸੀ ਮੇਰੇ ਖਿਆਲ ਅਪਰੂਵਲਾਂ ਸੌਖੀਆਂ ਮਿਲ ਜਾਂਦੀਆਂ ਹੋਣਗੀਆਂ ਕਿਉਂਕਿ ਅੱਜ ਕੱਲ੍ਹ ਦੋ ਘਰਾਂ ਦੇ ਵਿਚਾਲੇ ਵਾਲਾ ਡਿਸਟੈਂਸ ਵੀ ਮੈਨੂੰ ਲੱਗਦਾ ਵੀ ਜੇ ਦੋਵੇਂ ਏ ਸੀ ਯੂਨਿਟ ਸਾਈਡ ਬਾਈ ਸਾਈਡ ਲੱਗ ਜਾਣ ਤਾਂ ਸ਼ਾਇਦ ਇੱਕ ਦੂਜੇ ਨੂੰ ਟੱਚ ਕਰ ਜਾਣ ਉਹ ਮਾੜੇ ਸਮਝਾਉਣ ਦੀ ਕੋਸ਼ਿਸ਼ ਕਰੋਗੇ ਕੀ ਕਹਾਣੀ ਆ
ਇੰਦਰਦੀਪ ਜੀ ਬੋਲਦੇ ਹੋ ਤੁਸੀਂ ਧੰਨਵਾਦ ਧੰਨਵਾਦ ਤੁਹਾਡਾ ਇੰਦਰਦੀਪ ਜੀ ਗੱਲ ਇਹ ਹੈ ਚਲੋ ਆਪਣਾ ਵਿਸ਼ਾ ਤਾਂ ਹੋਰ ਸੀ ਆਪਾਂ ਕੋਈ ਨਹੀਂ ਇੱਧਰਲੇ ਪਾਸੇ ਕਿਉਂਕਿ ਨਿੱਜਰ ਸਾਹਿਬ ਵੀ ਇਹੀ ਗੱਲ ਕਰਕੇ ਗਏ ਨੇ ਇਹ ਗੱਲ ਇਸ ਤਰ੍ਹਾਂ ਜੀ ਤੁਹਾਡੀ ਗੱਲ ਦੇ ਵਿੱਚ ਬਿਲਕੁਲ ਸੱਚਾਈ ਹੈ ਦੇਖੋ ਮਾਈਨਰ ਵੇਰੀਅੰਸ ਤਾਂ ਹੁੰਦੀ ਹੈ ਬਈ ਜਿੱਥੇ ਬਹੁਤ ਥੋੜ੍ਹਾ ਫਰਕ ਆ ਉਹਦੀ ਸਪੈਸ਼ਲ ਪਰਮਿਸ਼ਨ ਦੇ ਕੇ ਕਮੇਟੀ ਦੇ ਵਿੱਚ ਲੱਗ ਕੇ ਅਤੇ ਉਹ ਮਾਈਨਰ ਵੇਰੀਅੰਸ ਆ ਜਿਹੜੀ ਕਿਸੇ ਖਾਸ ਮਸਲੇ ਦੇ ਉੱਤੇ ਮਿਲ ਜਾਂਦੀ ਹੁੰਦੀ ਹੈ ਜਿਵੇਂ ਕਿਸੇ ਨੇ ਸਾਈਡ ਐਂਟਰੈਂਸ ਆ ਜਿਹੜੀ ਕੱਢਣੀ ਆ ਸਪੋਜ਼ ਉਹ 8 ਫੁੱਟ ਦਾ ਫਾਸਲਾ ਅਤੇ ਉਹਦੇ ਵਿੱਚ ਉਹ ਮਾੜਾ ਮੋਟਾ ਕੋਈ ਫਰਕ ਰਹਿੰਦਾ ਕੋਈ ਸਪੈਸ਼ਲ ਕੰਡੀਸ਼ਨ ਦੇ ਵਿੱਚ ਮਾਈਨਰ ਵੇਰੀਅੰਸ ਆ ਜਿਹੜੀ ਉਹ ਮਿਲਦੀ ਹੁੰਦੀ ਆ ਪਰ ਇਹ ਤਾਂ ਹੁਣ ਪੋਲਿਸੀ ਮੈਟਰ ਇਹਨਾਂ ਨੇ ਸਾਰਾ ਚੇਂਜ ਕਰ ਲਿਆ ਜੀ ਇਹੀ ਗੱਲ ਮੈਂ ਕਰ ਰਿਹਾ ਸੀ ਬਈ ਆਮ ਬੰਦਾ ਜੇ ਜਾਵੇ ਤਾਂ ਉਹਦੇ ਲਈ ਪੈਮਾਨੇ ਹੋਰ ਨੇ ਜੇ ਬਿਲਡਰ ਜਾਣ ਤਾਂ ਉਹਦੇ ਲਈ ਪੈਮਾਨੇ ਹੋਰ ਨੇ ਹੁਣ ਉਹ ਵੀਰ ਜੀ ਗੱਲ ਕਰਕੇ ਗਏ ਆ ਮੈਂ ਕਈ ਸਿਟੀਜ਼ ਦੀ ਅਜੇ ਵੀ ਮੈਨੂੰ ਹੁਣ ਸਿਟੀਜ਼ ਦੇ ਨਾਂ ਨਹੀਂ ਯਾਦ ਚਲੋ ਮੈਂ ਤੁਹਾਨੂੰ ਲੇਕ ਸ਼ੋਰ ਵਿੰਡਜ਼ਰ ਏਰੀਆ ਦੀ ਉਦਾਹਰਣ ਦੇ ਦਿੰਦਾ ਉੱਥੇ ਡਿਟੈਚਡ ਆ ਜਿਹੜਾ ਲੇਕ ਸ਼ੋਰ ਸਿਟੀ ਦੇ ਵਿੱਚ 5300 ਸਕੁਅਰ ਫੁੱਟ ਮਤਲਬ 53 ਫੁੱਟ ਬਾਈ 100 ਫੁੱਟ ਦਾ ਜੇ ਲੋਟ ਹੋਊ ਤਾਂ ਹੀ ਉਹ ਡਿਟੈਚਡ ਮੰਨਿਆ ਜੋ ਨਹੀਂ ਉਹਨਾਂ ਨੇ ਡਿਟੈਚਡ ਘਰ ਬਣਾਉਣ ਦੀ ਇਜਾਜ਼ਤ ਹੀ ਨਹੀਂ ਦੇਣੀ ਦੇਖੋ ਸਾਡੇ ਇੱਥੇ ਇਹਨਾਂ ਨੇ ਰੂਲਸ ਚੇਂਜ ਕੀਤੇ ਨੇ ਤਾਂ ਹੀ ਹੋਇਆ ਨਾ ਇਹ ਕਹਿੰਦੇ ਜੀ ਪਾਪੂਲੇਸ਼ਨ ਬਹੁਤ ਵੱਧ ਗਈ ਆ ਵਧਣ ਦੇ ਨਾਲ ਫਿਰ ਮਤਲਬ ਕੰਜੈਸ਼ਨ ਹੋ ਗਈ ਹਾਈ ਡੈਂਸਿਟੀ ਏਰੀਆ ਹੋ ਗਿਆ ਉਹਦੇ ਕਰਕੇ ਅਲਟੀਮੇਟਲੀ ਉਹਦੇ ਪਿੱਛੇ ਤਾਂ ਗਰੀਡ ਪਈ ਆ ਨਾ ਉਹ ਗਰੀਡ ਜਿਹੜੀ ਇਹ ਆ ਵੀ ਥੋੜ੍ਹੇ ਜਿਹੇ ਥਾਂ ਦੇ ਉੱਤੇ ਬੰਦੇ ਨੂੰ ਕਰ ਦਿਓ ਕੈਦ ਹੁਣ ਮੈਂ ਤਾਂ ਸਿਸਟਮ 'ਤੇ ਗੱਲ ਲੈ ਕੇ ਆਉਂਦਾ ਸੀ ਨਾ ਨਿੱਜਰ ਸਾਹਿਬ ਕਹਿੰਦੇ ਸੀ ਘਰ ਦੇ ਪਿੱਛੇ ਦਰੱਖਤ ਆ ਜਿਹੜਾ ਉਹ ਜ਼ਰੂਰ ਹੋਣਾ ਚਾਹੀਦਾ ਜੀ ਗਰੀਨਰੀ ਵੈਜੀਟੇਸ਼ਨ ਸਾਰਿਆਂ ਨੂੰ ਸੋਹਣੀ ਲੱਗਦੀ ਆ ਪਰ ਗੱਲ ਤਾਂ ਇਹ ਆ ਵੀ ਇੱਕ ਬੰਦੇ ਨਾਲ ਨਹੀਂ ਨਾ ਕੋਈ ਫਰਕ ਪੈਣਾ ਇੰਨੇ ਸਾਡੇ ਕੋਲ ਜੰਗਲ ਨੇ ਇੰਨਾ ਸਾਰਾ ਕੁਛ ਹੈਗਾ ਹਾਲਾਂਕਿ ਇਹ ਸਿਸਟਮ ਮੁਕਾਬਲਤਨ ਸਾਡੇ ਉਹਨਾਂ ਸਿਸਟਮਸ ਨਾਲੋਂ ਬਹੁਤ ਵਧੀਆ ਠੀਕ ਆ ਨੁਕਸ ਇੱਥੇ ਹੈਗੇ ਨੇ ਪਰ ਵਾਤਾਵਰਣ ਦਾ ਐਡਾ ਵੱਡਾ ਨੁਕਸ ਨਹੀਂ ਹੁਣ ਐਸੇ ਕਰਕੇ ਤਾਂ ਚਲੋ ਮੈਂ ਵਿਸ਼ੇ ਤੋਂ ਫਿਰ ਬਾਹਰ ਜਾਂਦਾ ਐਸੇ ਕਰਕੇ ਤਾਂ ਹਾਈਵੇ ਦਾ ਚੱਕਰ ਪੈਂਦਾ ਆਪਣੇ ਦੇਖੋ ਇੱਕ ਪਾਰਟੀ ਹਾਈਵੇ ਦੇ ਹੱਕ ਦੇ ਵਿੱਚ ਆ ਦੂਜੀਆਂ ਦੋ ਪਾਰਟੀਆਂ ਕਹਿੰਦੀਆਂ ਵੀ ਹਾਈਵੇ ਨਹੀਂ ਬਣਨਾ ਚਾਹੀਦਾ ਹੁਣ ਉਹ ਉਹਨਾਂ ਦਾ ਵਿਰੋਧ ਜੇ ਤੁਸੀਂ ਲੌਜੀਕਲੀ ਜਾਓਗੇ ਦੇਖੋ ਉਹਨਾਂ ਦਾ ਵਿਰੋਧ ਵੀ ਕਰ ਰਹੀਆਂ ਨੇ ਵੀ ਇਨਵਾਇਰਮੈਂਟ ਨੂੰ ਨੁਕਸਾਨ ਹੋਊਗਾ ਹੁਣ ਇਨਵਾਇਰਮੈਂਟ ਨੂੰ ਨੁਕਸਾਨ ਸੰਬੰਧੀ ਅੱਡ ਅੱਡ ਲੋਕਾਂ ਦੇ ਅੱਡ ਅੱਡ ਵਿਊਜ਼ ਨੇ ਇੱਕ ਵਿਊ ਤਾਂ ਹੈਗਾ ਇਹੀ ਵੀ ਠੀਕ ਆ ਜਿਹੜੀਆਂ ਲੈਂਡ ਦੇ ਉੱਤੇ ਐਗਰੀਕਲਚਰ ਹੁੰਦੀ ਆ ਉਹ ਤਬਾਹ ਹੋਣਗੀਆਂ ਕੁਛ ਉਹ ਗ੍ਰੀਨ ਏਰੀਆ ਜਿਹੜਾ ਹੈਗਾ ਗ੍ਰੀਨ ਬੈਲਟ ਉਹਦੇ 'ਚੋਂ ਲੰਘੂਗਾ ਪਰ ਦੂਜਾ ਪਾਸਾ ਇਹ ਦੂਜਾ ਤਸਵੀਰ ਦਾ ਇਹ ਵੀ ਪਾਸਾ
ਬਈ ਉਹਦੇ 'ਚ ਕਿੰਨੇ ਲੋਕਾਂ ਨੂੰ ਰਾਹਤ ਮਿਲੂਗੀ, ਡੇਢ ਡੇਢ ਦੋ ਦੋ ਘੰਟੇ ਹਾਈਵੇਜ਼ 'ਤੇ ਟ੍ਰੈਫਿਕ ਜਾਮ ਰਹਿੰਦਾ, ਉਹਨਾਂ ਦਾ ਫਿਰ ਕਾਰਾਂ ਦੇ ਪੋਲਿਊਸ਼ਨ ਕਰਕੇ ਕਿੰਨਾ ਪੋਲਿਊਸ਼ਨ ਹੁੰਦਾ ਉਹ ਘਟੂਗਾ, ਇੱਕ ਬੰਦੇ ਦਾ ਦੇ ਦੋ ਘੰਟੇ ਜਿਹੜੇ ਹਾਈਵੇ 'ਤੇ ਵੇਸਟ ਹੋ ਜਾਂਦੇ ਆ ਹਰ ਰੋਜ਼ ਜਿਹੜਾ ਜਾਂਦਾ ਜਾਂ ਸੜਕਾਂ 'ਤੇ ਵੇਸਟ ਹੋ ਜਾਂਦੇ ਉਹਦਾ ਸਮਾਂ ਘਟੂਗਾ, ਮੁਕਾਬਲ ਤਾਂ ਨਾਪ ਤੋਲ ਕੇ ਜਦੋਂ ਵੇਖਾਂਗੇ ਤਾਂ ਇੱਥੇ ਮੈਨੂੰ ਇਨਵਾਇਰਮੈਂਟ ਦੇ ਨਾਲ ਮਤਲਬ ਕੋਈ ਛੇੜਛਾੜ ਵਾਲੀ ਐਡੀ ਵੱਡੀ ਗੱਲ ਨਹੀਂ ਲੱਗਦੀ, ਪਰ ਉਹਨਾਂ ਦੇਸ਼ਾਂ ਜ਼ਰੂਰ ਆ।
ਤੁਹਾਡੀ ਗੱਲ ਸਹੀ ਆ, ਮੈਂ ਵੀ ਅਸਲ 'ਚ ਉੱਧਰ ਨੂੰ ਲੈ ਕੇ ਆਉਣਾ ਚਾਹੁੰਦਾ ਸੀਗਾ ਵੀ ਜਿਹੜਾ ਸਿਸਟੈਮਿਕ ਇਸ਼ੂਜ਼ ਹੈਗੇ ਆ, ਹੁਣ ਜਿਹੜੇ ਤੁਸੀਂ ਵੀ ਬੜੇ ਵਧੀਆ ਤਰੀਕੇ ਨਾਲ ਦੱਸਿਆ ਵੀ ਜੇ ਇੰਡੀਵਿਜੁਅਲ ਬੰਦੇ ਨੇ ਜਾਣਾ ਆ ਤੇ ਹੋ ਸਕਦਾ ਪੈਮਾਨਾ ਡਿਫਰੈਂਟ ਹੋਵੇ, ਤੇ ਜੇ ਵੱਡੀ ਕਾਰਪੋਰੇਸ਼ਨ ਨੇ ਜਾਣਾ ਆ ਤੇ ਹੋ ਸਕਦਾ ਪੈਮਾਨਾ ਡਿਫਰੈਂਟ ਹੋਵੇ, ਤੇ ਉਹ ਜਿਹੜੀ ਆ ਉਹ ਬਾਕੀ ਚਲੋ ਜਿਹੜੀ ਆ, ਪਰ ਉਹ ਜਿਹੜਾ ਸਿਸਟੈਮਿਕ ਚੀਜ਼ ਆ ਜਿਹੜੀ ਦੂਜੀ ਚੀਜ਼ ਆ, ਮੇਰਾ ਖਿਆਲ ਆ ਵੀ ਜਦੋਂ ਕੋਈ ਸਮਾਜਿਕ ਡਿਸੀਜਨ ਲੈਣੇ ਹੁੰਦੇ ਆ ਉਦੋਂ ਓਪੀਨੀਅਨ ਬੇਸਡ ਜਿਹੜੇ ਆ ਡਿਸੀਜਨ ਦੀ ਬਜਾਏ ਜੇ ਫੈਕਟ ਬੇਸਡ ਲਈਏ, ਜਿਵੇਂ ਹੁਣ ਤੁਸੀਂ ਇੱਕ ਪਾਸੇ ਗੱਲ ਕਰ ਰਹੇ ਹੋ ਬਈ ਜੀ ਜਿੰਨੀਆਂ ਗੈਸ ਵਾਲੀਆਂ ਡੀਜ਼ਲ ਵਾਲੀਆਂ ਗੱਡੀਆਂ ਆ ਜੇ ਉਹਦੇ ਚੋਂ ਕਿੰਨਾ ਕੁਛ ਨਿਕਲਦਾ ਆ, ਈਵਨ ਡੀਜ਼ਲ ਵਧੇ ਡੀਜ਼ਲ ਫਿਊਮਸ ਦੇ ਨਾਲ ਕਈ ਕੁਛ ਇੱਕ ਕੈਂਸਰ ਦਾ ਵੀ ਕਨੈਕਸ਼ਨ ਹੁਣ ਤੱਕ ਆ ਚੁੱਕਿਆ, ਜੇ ਬਹੁਤ ਕਲੋਜ਼ ਹਾਈ ਜਿਹੜੇ ਆ ਲੈਵਲ ਦੀ ਐਕਸਪੋਜ਼ਰ ਹੁੰਦੀ ਆ ਡੀਜ਼ਲ ਫਿਊਮਸ ਦੇ ਨਾਲ। ਪਰ ਦੂਜੇ ਪਾਸੇ ਜੇ ਗ੍ਰੀਨ ਬੈਲਟ ਆ, ਤੇ ਮੇਰਾ ਖਿਆਲ ਹੈ ਵੀ ਦੋਵਾਂ ਧਿਰਾਂ ਨੂੰ ਆਪਣੇ ਆਪਣਾ ਐਮਪੈਰੀਕਲ ਡਾਟਾ ਜਿਹੜਾ ਹੁੰਦਾ ਆ ਜੇ ਉਹ ਦੇ ਦੇਣ, ਕਿਉਂਕਿ ਜਿਹੜੇ ਬੰਦੇ ਡਾਟੇ ਨਾਲ ਖੇਡਣਾ ਜਾਣਦੇ ਆ ਉਹ ਸੇਮ ਰਾ ਡਾਟੇ ਨੂੰ ਕਿਸੇ ਵੀ ਤਰ੍ਹਾਂ ਪ੍ਰਜੈਂਟ ਕਰ ਸਕਦੇ ਆ, ਤੁਹਾਨੂੰ ਮੇਰੇ ਤੋਂ ਬਿਹਤਰ ਪਤਾ ਆ। ਪਰ ਜੇ ਐਮਪੈਰੀਕਲ ਡਾਟਾ ਪ੍ਰਜੈਂਟ ਹੋ ਜਾਵੇ ਵੀ ਜੇ ਆਹ ਨਿਕਲਦਾ ਤੇ ਵੇਖੋ ਇੰਨੇ ਪਰਸੈਂਟ ਨੁਕਸ ਆ, ਜੇ ਆਹ ਨਿਕਲਦਾ ਤੇ ਇੰਨੇ ਪਰਸੈਂਟ ਆ, ਤੇ ਅੱਜ ਕੱਲ੍ਹ ਮੇਰੇ ਖਿਆਲ ਆਈਡੀਅਲ ਸਿਚੁਏਸ਼ਨ 'ਚ ਤਾਂ ਉਹ ਯੂਟੋਪੀਆ ਹੀ ਬਣ ਸਕਦਾ ਆ, ਪਰ ਜੇ ਉਹ ਦੋਵਾਂ ਨੂੰ ਕੰਪੇਅਰ ਕਰਕੇ ਬੈਟਰ ਚੋਇਸ ਕੀਤੀ ਜਾ ਸਕਦੀ ਆ, ਜਿਹੜੀ ਕਿ ਬਹੁਤੀਆਂ ਡੈਮੋਕ੍ਰੇਸੀਜ ਦੇ ਵਿੱਚ ਮੇਰੇ ਖਿਆਲ ਬੈਟਰ ਚੋਇਸ ਵਾਲੀ ਵੋਟਰ ਜਾਂਦਾ ਆ।
ਇੰਦਰਦੀਪ ਜੀ ਤੁਹਾਡੀਆਂ ਗੱਲਾਂ ਬੜੀਆਂ ਵਧੀਆ ਨੇ, ਤੁਸੀਂ ਲਾਈਨ ਦੇ ਉੱਤੇ ਹੀ ਰਹੋ। ਮੈਂ ਨਾ ਉਹ ਐਕਚੁਅਲੀ ਕੀ ਹੁੰਦਾ ਵੀ ਆਪਾਂ ਜਦੋਂ ਗੱਲ ਕਰਦੇ ਹਾਂ, ਮਾਫੀ ਚਾਹੁੰਦਾ, ਉਹਦੇ ਨਾਲ ਕਈ ਫਿਰ ਗੱਲਾਂ ਦੇ ਵਿੱਚੋਂ ਗੱਲਾਂ ਨਿਕਲ ਆਉਂਦੀਆਂ ਨੇ, ਜਿੱਥੇ ਦੇਖੋ ਲੋਕਾਂ ਨੂੰ ਹੁਣ ਇੱਥੇ, ਮੇਰਾ ਤਾਂ ਮਕਸਦ ਇੰਨਾ ਹੀ ਸੀਗਾ ਕਹਿਣ ਦਾ ਬਈ ਇਹ ਜਿਹੜੇ ਸੋ ਕਾਲਡ ਡਿਵੈਲਪਡ ਕੰਟਰੀਜ਼ ਕਹਿੰਦੇ ਨੇ ਨਾ, ਇਹ ਆਪਣਾ ਗਾਰਬੇਜ ਸਟਾਫ ਜਿਹੜਾ ਇਹਨਾਂ ਦਾ, ਜਿਹੜਾ ਇਹਨਾਂ ਦੇ ਕੰਮ ਦਾ ਨਹੀਂ ਹੁੰਦਾ, ਇਹ ਦੂਜੇ ਦੇਸ਼ਾਂ 'ਚ ਨਾ ਜਿਹਨੂੰ ਡਿਵੈਲਪਿੰਗ ਕੰਟਰੀਜ਼ ਕਹਿੰਦੇ ਨੇ ਉੱਥੇ ਸੈੱਟ ਕੇ ਉਹ ਤੋਂ ਵੀ ਪੈਸੇ ਕਮਾਉਂਦੇ ਨੇ। ਅਲਟੀਮੇਟਲੀ ਹੁਣ ਦੁਨੀਆ ਮਤਲਬ ਇੰਨੀ ਨੇੜੇ ਹੋ ਗਈ ਆ, ਜਦੋਂ ਉਹ ਆਪਣਾ ਇਹ ਗਾਰਬੇਜ ਸਟਾਫ ਦੂਜੇ ਦੇਸ਼ਾਂ ਸਿੱਟਦੇ ਨੇ, ਉਲਟਾ ਉਹਦਾ ਰਿਵਰਸ ਐਕਸ਼ਨ ਇਹ ਹੁੰਦਾ ਵੀ ਸਾਰੀ ਦੁਨੀਆ ਦਾ ਐਟਮੋਸਫੀਅਰ ਖਰਾਬ ਹੋ ਕੇ ਸਾਰੀ ਦੁਨੀਆ ਲਈ ਵਿਪਤਾ ਪੈਦਾ ਹੁੰਦੀ ਹੈ। ਹੁਣ ਜਿਵੇਂ ਜਿਹੜੀਆਂ ਇਹਨਾਂ ਦੀਆਂ ਪੋਲਿਸੀਜ਼ ਨੇ ਉਹਦੇ ਨਾਲ ਅਲਟੀਮੇਟਲੀ ਗਲੋਬਲ ਵਾਰਮਿੰਗ ਹੋ ਰਹੀ ਹੈ, ਆਈਸ ਕੈਪਸ ਮੈਲਟ ਹੋ ਰਹੀਆਂ ਨੇ, ਅਤੇ ਉਹਦੇ ਨਾਲ ਕਿਤੇ ਲੋੜ ਤੋਂ ਜ਼ਿਆਦਾ ਗਰਮੀ, ਕਿਤੇ ਲੋੜ ਤੋਂ ਜ਼ਿਆਦਾ ਠੰਡ, ਸਾਰਾ ਹੀ ਸਿਸਟਮ ਆ ਜਿਹੜਾ ਉਹ ਲੜਖੜਾ ਰਿਹਾ। ਜ਼ਿੰਮੇਵਾਰ ਤਾਂ ਇਹੀ ਨੇ ਨਾ, ਜ਼ਿੰਮੇਵਾਰ ਤਾਂ ਉਹ ਨੀਤੀਆਂ ਨੇ ਮਤਲਬ ਸਾਮਰਾਜ ਦੀਆਂ, ਡਿਵੈਲਪਡ ਕੰਟਰੀਜ਼ ਦੀਆਂ। ਅੱਛਾ ਦੂਜੀ ਗੱਲ ਇਹ ਆ ਵੀ ਹੁਣ ਅਸੀਂ ਇੰਨੇ ਪਜ਼ਲ ਹੋ ਚੁੱਕੇ ਹਾਂ ਜੀ, ਜੇ ਅਸੀਂ ਕਾਰਾਂ ਵਾਲੀਆਂ, ਚਲੋ ਕਾਰਾਂ ਦੀ ਵੀ ਗੱਲ ਕਰ ਲਈਏ, ਡੀਜ਼ਲ ਦੀਆਂ ਜਾਂ ਗੈਸ ਦੀਆਂ ਕਾਰਾਂ, ਉਹਨਾਂ 'ਤੇ ਇੱਕ ਓਪੀਨੀਅਨ ਇਹ ਆ ਵੀ ਉਹਨਾਂ ਨੂੰ ਬੰਦ ਕਰ ਦੇਣਾ ਚਾਹੀਦਾ, ਇਲੈਕਟ੍ਰਿਕ ਕਾਰਾਂ ਬਣਨੀਆਂ ਚਾਹੀਦੀਆਂ। ਦੂਜਾ ਓਪੀਨੀਅਨ ਇਹ ਵੀ ਇਲੈਕਟ੍ਰਿਕ ਕਾਰਾਂ ਜਦੋਂ ਉਹਦੇ ਵਿੱਚ ਜਿਹੜੀਆਂ ਇਹੋ ਜਿਹੀਆਂ ਮੈਟਲਸ ਵਰਤਦੇ ਨੇ, ਜਦੋਂ ਉਹਨਾਂ ਦੀ ਉਹ ਅਫਰੀਕਾ ਵਰਗੇ ਦੇਸ਼ਾਂ 'ਚੋਂ ਮਾਈਨਿੰਗ ਕਰਕੇ ਲੈ ਕੇ ਆਉਂਦੇ ਨੇ, ਉਹਦੇ ਨਾਲ ਵਾਤਾਵਰਨ ਹੋਰ ਵਿਗੜਦਾ। ਮਤਲਬ ਹਰ ਇੱਕ ਚੀਜ਼ ਦੇ ਦੋ ਪੱਖ ਨੇ, ਦੋ ਪਾਸੇ ਨੇ। ਇਹਦੇ 'ਚ ਕੀ ਹੈ ਵੀ ਜਿਹੜੇ ਸਿਸਟਮ ਚਲਾ ਰਹੇ ਲੋਕ ਆ, ਮਲਟੀਨੈਸ਼ਨਲ ਕੰਪਨੀਆਂ ਹੈ, ਜਮਾਤਾਂ ਨੇ, ਹਾਕਮ ਜਮਾਤ ਹੈ ਜਿਹੜੀ, ਹੁਣ ਜਮਾਤ ਦਾ ਮਤਲਬ ਡਜ਼ਨਟ ਮੈਟਰ, ਇੱਕ ਪੋਲੀਟੀਕਲ ਪਾਰਟੀ ਜਿਹੜੀ ਧਿਰ ਦੁਨੀਆ ਨੂੰ ਚਲਾ ਰਹੀ ਆ, ਉਹ ਹਰੇਕ ਥਾਂ 'ਚੋਂ ਆਪਣਾ ਮੁਨਾਫਾ ਦੇਖਦੀ ਹੈ। ਮੈਂ ਇਸ ਕਰਕੇ ਕਿਸਾਨੀ ਦੀ ਗੱਲ ਤੋਰੀ ਸੀ ਅੱਜ ਵੀ ਕਿਸਾਨਾਂ ਦੇ ਪੱਲੇ ਤਾਂ ਵਿਚਾਰਾਂ ਦੇ ਕੁਛ ਨਹੀਂ, ਉਹਨਾਂ ਨੇ ਕਿਹੜਾ ਪੋਲਿਸੀਜ਼ ਬਣਾਈਆਂ ਨੇ, ਉਹ ਤਾਂ ਵਿਕਟਮ ਨੇ ਸਮਾਜ ਦਾ, ਅੱਗੇ ਸਾਡੇ ਲੋਕ ਫਿਰ ਉਹਨਾਂ ਨੂੰ ਹੀ ਗਾਲਾਂ ਕੱਢਣ ਲੱਗ ਜਾਂਦੇ, ਇੱਥੋਂ ਐਕਚੁਅਲੀ ਗੱਲ ਚੱਲੀ ਸੀ। ਹਾਂਜੀ ਤੁਸੀਂ ਕਰੋ ਗੱਲ ਇੰਦਰਦੀਪ ਜੀ।
ਨਹੀਂ ਉਹ ਮੇਰਾ ਖਿਆਲ ਹੈ ਵੀ ਇਹਦੇ 'ਚ ਨਾ ਜਿਹੜੀ ਗੱਲ ਤੁਸੀਂ ਕਰ ਰਹੇ ਹੋ, ਬਹੁਤੀ ਵਾਰੀ ਉਹ ਇੱਕ ਲੌਂਗ ਟਰਮ ਗੋਲ ਤੇ ਸ਼ਾਰਟ ਟਰਮ ਗੋਲ ਦੇ ਹਿਸਾਬ ਨਾਲ ਜਦੋਂ ਮਿਸ ਲੈਂਦੇ ਆ ਨਾ, ਤੇ ਉਹ ਬਹੁਤੀ ਵਾਰੀ ਬਹੁਤੇ ਸੰਘਰਸ਼ ਉਹ ਜਿਹੜੇ ਆ ਸ਼ਾਰਟ ਟਰਮ ਗੋਲ ਤੱਕ ਹੀ ਸੀਮਤ ਰਹਿ ਜਾਂਦੇ।
ਹਾਂਜੀ 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 ਹਾਂਜੀ।
ਤੇ ਜੇ ਉਹ ਲੌਂਗ ਟਰਮ ਗੋਲ ਪਤਾ ਹੋਵੇ ਪਰ ਉਹਦੇ ਵਾਸਤੇ ਜਿਹੜੀ ਆ ਲੀਡਰਸ਼ਿਪ 'ਚ ਇੱਕ ਉਸ ਲੈਵਲ ਦੀ ਸਮਝ ਵੀ ਚਾਹੀਦੀ ਆ। ਦੂਜੀ ਗੱਲ ਜਿਹੜੀ ਲੌਂਗ ਟਰਮ ਗੋਲ ਵਾਸਤੇ ਕਈ ਵਾਰੀ ਸੰਘਰਸ਼ ਲੰਮੇ ਹੁੰਦੇ ਆ, ਤੇ ਉਹ ਫਿਰ ਜਿਹੜੇ ਜਿਨ੍ਹਾਂ ਨੂੰ ਹੁੰਦਾ ਆ ਵੀ ਜੀ ਸਾਨੂੰ ਕੋਈ ਰਿਜ਼ਲਟ ਨਹੀਂ ਮਿਲ ਰਹੇ, ਉਹ ਕਈ ਵਾਰੀ ਕਾਲੇ ਪੈ ਜਾਂਦੇ ਆ।
ਬਿਲਕੁਲ,
ਵੀ ਸਾਨੂੰ ਰਿਜ਼ਲਟ ਤਾਂ ਤੁਸੀਂ ਦੇ ਨਹੀਂ ਰਹੇ ਤੇ ਕਹੀ ਜਾਂਦੇ ਆਹ ਹੋ ਜੂ ਉਹ ਹੋ ਜੂ ਹਨਾ, ਪਰ ਮੇਰਾ ਖਿਆਲ ਹੈ ਵੀ ਜੇ ਹੋਰ ਆਪਾਂ ਕੁਛ ਵੀ ਨਹੀਂ ਕਰ ਸਕਦੇ, ਇੱਕ ਸਾਰਥਿਕ ਜਿਹੜਾ ਆ ਡਿਸਕੋਰਸ ਜ਼ਰੂਰ ਕਰਨਾ ਚਾਹੀਦਾ ਤਾਂ ਕਿ ਉਹਦੇ ਚੋਂ ਕੁਛ ਨਾ ਕੁਛ ਕਈ ਵਾਰੀ ਨਿਕਲ ਜਾਂਦਾ ਆ। ਬਹੁਤ ਬਹੁਤ ਧੰਨਵਾਦ ਟਾਈਮ ਦਾ।
ਬਿਲਕੁਲ ਜੀ, ਮਿਹਰਬਾਨੀ, ਬਹੁਤ ਬਹੁਤ ਬਿਲਕੁਲ ਜੀ। ਸੰਜੀਦਾ ਬਹਿਸ ਚਰਚਾ, ਵਿਚਾਰ ਚਰਚਾ ਜਿਹੜੀ ਹੋਣੀ ਚਾਹੀਦੀ ਆ, ਪਰ ਮੇਰਾ ਇਹ ਮੰਨਣਾ ਹੋ ਸਕਦਾ ਤੁਸੀਂ ਅਸਹਿਮਤ ਹੋਵੋ, ਬਈ ਸਾਡੇ ਅੰਦਰ ਨਾ ਐਕਚੁਲੀ ਹਿਊਮਨ ਮਾਇੰਡ ਦੇ ਵਿੱਚ ਜਦੋਂ ਤੋਂ ਸਾਡੇ ਅਨਸੈਸਟਰਸ ਅੱਗੇ ਦੀ ਅੱਗੇ ਜਦੋਂ ਤੋਂ ਮਾਨਵਤਾ ਇਸ ਧਰਤੀ ਦੇ ਉੱਤੇ ਆਈ ਆ, ਤਰੱਕੀ ਆ ਜਿਹੜੀ ਹੋਈ ਆ ਨਾ, ਜਿਹੜੀ ਉਹ ਤਰੱਕੀ ਤਾਂ ਕੁਲੈਕਟਿਵਲੀ ਹੋਈ ਆ। ਬੰਦਾ ਵਿਕਾਸ ਦੇ ਅਗਲੇ ਪੜਾਅ 'ਤੇ ਪਹੁੰਚਿਆ, ਜਿੱਥੇ ਕਿਤੇ ਵੀ ਗਰੀਡ ਆਈ ਆ, ਲਾਲਚ ਆਇਆ, ਉੱਥੇ ਉਹਨੇ ਕੁਦਰਤ ਨੂੰ ਮਨੁੱਖ ਨਾਲੋਂ ਤੋੜਿਆ ਅਤੇ ਮਨੁੱਖ ਨੂੰ ਮਨੁੱਖ ਦੇ ਨਾਲ ਲੜਾਇਆ। ਹੁਣ ਵੀ ਜਿਹੜੀ ਗਰੀਡ ਆ ਐਕਚੁਅਲੀ ਲਾਲਚ, ਇੰਨਾ ਜ਼ਿਆਦਾ ਲਾਲਚ, ਮੈਂ ਇੰਡੀਵਿਜੁਅਲ ਲਾਲਚ ਦੀ ਗੱਲ ਨਹੀਂ ਕਰ ਰਿਹਾ, ਮੈਂ ਜਿਹੜੀਆਂ ਮਲਟੀਨੈਸ਼ਨਲ ਕੰਪਨੀਆਂ ਨੇ, ਵੱਡੇ ਮਗਰਮੱਛ ਆ, ਉਹਨਾਂ ਦੇ ਲਾਲਚ ਦੀ ਗੱਲ ਕਰ ਰਿਹਾ। ਹੁਣ ਜਦੋਂ ਉਹਨਾਂ ਦਾ ਲਾਲਚ ਹੁੰਦਾ, ਉਹ ਤਾਂ ਧਰਤੀ ਨੂੰ ਤਬਾਹ ਕਰਦੇ ਨੇ, ਉਹ ਇਨਵਾਇਰਮੈਂਟ ਨੂੰ ਖਰਾਬ ਕਰਦੇ ਨੇ, ਉਹਨਾਂ ਦੀਆਂ ਨੀਤੀਆਂ ਕਰਕੇ ਸਾਡੀਆਂ ਆਉਣ ਵਾਲੀਆਂ ਜਨਰੇਸ਼ਨਸ ਨੇ ਪ੍ਰਭਾਵਿਤ ਕਰਨਾ। ਸਾਡੇ ਲੋਕ ਕੀ ਕਹਿੰਦੇ ਨੇ, ਬਈ ਜੇ ਮੈਂ ਇੱਕ ਥਾਂ 'ਤੇ ਦਰਖਤ ਨਾ ਲਾਇਆ, ਵੀ ਨਾ ਲਾਇਆ ਤਾਂ ਮੈਥੋਂ ਨਾ ਲਾਇਆ, ਮੇਰੇ ਇੱਕ ਦਰਖਤ ਲਾਉਣ ਦੇ ਨਾਲ ਕੀ ਫਰਕ ਪੈ ਜਾਣਾ? ਹੁਣ ਉਹਨਾਂ ਨੇ ਦਲੀਲ ਦੇਣੀ ਹੈ ਵੀ ਹਰੇਕ ਬੰਦਾ ਇੱਕ ਇੱਕ ਦਰਖਤ ਲਾਵੇ ਤਾਂ ਬਹੁਤ ਫਰਕ ਪੈਂਦਾ। ਮੈਂ ਕਹਿੰਦਾ ਨਹੀਂ ਫਰਕ ਪੈਂਦਾ। ਜੇ ਸਾਡਾ ਸਮਾਜ ਧਿਰ ਹੀ ਇਹੋ ਜਿਹੀ ਜਿਹੜੀ ਕੰਟਰੋਲ ਕਰਦੀ ਹੋਵੇ, ਜਿਹੜੀ ਇੱਕ ਪੂਰੀ ਦੀ ਪੂਰੀ ਪਲੈਨ ਬਣਾਏ, ਹੁਣ ਤੁਸੀਂ ਇੱਥੇ ਬਰੈਂਪਟਨ ਦੇ ਵਿੱਚ ਸਾਰੇ ਥਾਂ ਦਰਖਤ ਲਾ ਦਿਓ, ਕੀ ਫਰਕ ਪੈਣਾ? ਆਲਰੇਡੀ ਇੱਥੇ ਗ੍ਰੀਨ ਬੈਲਟ ਬਹੁਤ ਜ਼ਿਆਦਾ ਹੈਗੀ ਆ। ਪਰ ਜੇ ਤੁਸੀਂ ਧਰਤੀ ਦੇ ਇੱਕ ਖਿੱਤੇ 'ਤੇ ਪੂਰੇ ਦਾ ਪੂਰੇ ਧਰਤੀ ਤਬਾਹ ਕਰਕੇ ਉੱਥੇ ਸੋਇਆਬੀਨ ਦੀ ਫਸਲ ਬੀਜਦੇ ਹੋ, ਉੱਥੇ ਝੋਨੇ ਦੀ ਫਸਲ ਬੀਜਦੇ ਹੋ, ਉੱਥੇ ਤੁਸੀਂ ਕੁਦਰਤ ਦਾ ਸੰਤੁਲਨ ਖਰਾਬ ਕਰ ਦਿਓ, ਉਹਦੇ ਨਾਲ ਫਰਕ ਪਊਗਾ? ਇਸ ਕਰਕੇ ਇੱਕ ਬੰਦੇ ਨਾਲ ਫਰਕ ਨਹੀਂ ਪੈਂਦਾ, ਸਾਰੇ ਸਮਾਜ ਦੀਆਂ ਜਿਹੜੀਆਂ ਪਾਲਿਸੀਜ਼ ਨੇ, ਜਿਵੇਂ ਇੰਦਰਦੀਪ ਜੀ ਦੱਸ ਕੇ ਗਏ ਆ, ਵੀ ਲੌਂਗ ਟਰਮ ਪਲੈਨਿੰਗ ਹੋਵੇ, ਉਹਦੇ ਨਾਲ ਫਰਕ ਪੈਂਦਾ ਹੁੰਦਾ। ਖੈਰ ਜੀ, ਆਪਾਂ ਕਮਰਸ਼ੀਅਲ ਲੈਣ 'ਚ ਥੋੜ੍ਹਾ ਜਿਹਾ ਪਿੱਛੇ ਹਾਂ ਜੀ, ਦੋ ਕਮਰਸ਼ੀਅਲ ਲੈ ਕੇ ਵਾਪਸ ਆਉਂਦੇ ਹਾਂ।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-84-84
9059158484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਫਲਾਵਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਓ ਬੱਲੇ ਬੱਲੇ ਬਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ, 410-841-0478, 4168-41-0478, ਸਰਵਲੋਕ ਕੰਸਟਰਕਸ਼ਨ।
ਬਾਰ ਬਾਰ ਨਹੀਂ ਆਉਣੀ ਇਹ ਘੜੀ, ਫਲਾਇੰਗ ਫੈਸ਼ਨ ਵੇਅਰ ਹਾਊਸ ਨੇ ਲਗਾ ਦਿੱਤੀ ਹੈ ਆਫਰਾਂ ਦੀ ਝੜੀ।
ਸਟੋਰ ਵਿੱਚ ਪਿਆ ਹੈ ਖੁੱਲਾ ਕੱਪੜਾ, ਡਿਜ਼ਾਈਨਰ ਕਲੋਥ, 2 ਸੂਟ ਖਰੀਦੋਗੇ ਤਾਂ 1 ਸੂਟ ਬਿਲਕੁਲ ਫ੍ਰੀ। ਰੈਡੀਮੇਡ ਟੌਪਸ ਜਿਹੜੇ ਪਹਿਲਾਂ ਸਨ 50, 40, 35 ਡਾਲਰ ਦੇ, ਹੁਣ ਸਾਰੇ ਹੀ 9.99 ਡਾਲਰ ਦੇ।
ਪੱਗਾਂ ਦਾ ਕੱਪੜਾ ਸਿਰਫ 1.9 ਡਾਲਰ ਵਿੱਚ।
ਇਸ ਤੋਂ ਇਲਾਵਾ ਪਾਰਟੀ ਵੇਅਰ, ਰੈਡੀਮੇਡ ਸੂਟ, ਸੂਟ ਕੇਸ, ਮੋਟੇ ਕੰਬਲ ਬਹੁਤ ਹੀ ਸਸਤੇ ਦਾਮਾਂ ਤੇ ਵੇਚੇ ਜਾ ਰਹੇ ਨੇ।
ਵਧੇਰੇ ਜਾਣਕਾਰੀ ਲਈ ਕਾਲ ਕਰੋ 905-694-9797 ਜਾਂ ਵਿਜ਼ਿਟ ਕਰੋ ਫਲਾਇੰਗ ਫੈਸ਼ਨ ਵੇਅਰ ਹਾਊਸ,
ਸਨ ਪਾਰਕ ਬੁਲੇਵਾਰਡ, ਯੂਨਿਟ 12-13, ਬ੍ਰੈਂਪਟਨ, ਸਨ ਪਾਰਕ ਗੁਰਦੁਆਰਾ ਸਾਹਿਬ ਦੇ ਲਾਗੇ।
ਯੂਨਾਈਟਿਡ ਗਰੁੱਪ ਆਫ ਕੰਪਨੀਜ਼, ਸਾਨੂੰ ਸਿਟੀ ਦੇ ਵਿੱਚ AZ DZ ਡਰਾਈਵਰਾਂ ਦੀ ਲੋੜ ਹੈ। ਤੁਸੀਂ ਸਿਟੀ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ, ਲਾਵਲਾਸ ਦੇ ਨਾਲ, ਹੋਮ ਡਿਪੂ ਦੇ ਨਾਲ, ਕੈਨੇਡੀਅਨ ਟਾਇਰ, ਕੈਨੇਡਾ ਪੋਸਟ, ਮੈਟਰੋ ਦੇ ਨਾਲ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਨਾਲ ਦੀ ਨਾਲ ਸਾਡੀ ਫਲੈਟ ਬੈਡ ਡਿਵੀਜ਼ਨ ਦੇ ਉੱਤੇ ਤੁਸੀਂ ਬਹੁਤ ਵਧੀਆ ਪੈਸੇ ਬਣਾ ਸਕਦੇ ਹੋ। ਮੌਂਟਰੀਅਲ ਨੂੰ ਰਾਊਂਡ ਟ੍ਰਿਪ, ਆਟਵਾ ਨੂੰ ਰਾਊਂਡ ਟ੍ਰਿਪ ਸਾਡੇ ਕੋਲ ਅਵੇਲੇਬਲ ਨੇ। ਹੋਰ ਜਾਣਕਾਰੀ ਲਈ ਤੁਸੀਂ ਸਾਡੀ ਨਵੀਂ ਲੋਕੇਸ਼ਨ 1191 ਅਗਲਿੰਗਟਨ ਐਵਨਿਊ ਈਸਟ, 1191 ਅਗਲਿੰਗਟਨ ਐਵਨਿਊ ਈਸਟ ਦੇ ਉੱਤੇ ਪਹੁੰਚ ਸਕਦੇ ਹੋ। ਤੇ ਸਾਡਾ ਜੋ ਸਲੋਗਨ ਹੈ, ਜੇ ਤੁਸੀਂ ਅੱਜ ਅਪਲਾਈ ਕਰਦੇ ਹੋ ਤਾਂ ਤੁਸੀਂ ਕੱਲ ਨੂੰ ਰੋਡ ਟੈਸਟ, ਸਾਰੀਆਂ ਕੁਆਲੀਫਿਕੇਸ਼ਨ ਪੂਰੀਆਂ ਕਰਨ ਤੋਂ ਬਾਅਦ ਕੰਮ ਤੇ ਜਾ ਸਕਦੇ ਹੋ। ਸਾਡੇ ਕੋਲ ਸ਼ਿਫਟਾਂ ਮਾਰਨਿੰਗ, ਈਵਨਿੰਗ ਸਾਰੀਆਂ ਅਵੇਲੇਬਲ ਨੇ। 905-453-1400, 905-453-1400।
ਟੋਰਾਂਟੋ ਤੇ ਵੌਨ ਦੇ ਨੇੜੇ ਪੈਂਦੇ ਬ੍ਰੈਂਪਟਨ ਈਸਟ, ਗੋਰ ਰੋਡ ਤੇ ਹਾਈਵੇ 7 ਤੇ ਮਾਡਰਨ ਸਹੂਲਤ ਵਾਲੀਆਂ ਕੌਂਡੋ, ਸਿਟੀ ਪੁਆਇੰਟ ਹਾਈਟਸ ਦੀ ਬੁਕਿੰਗ ਸ਼ੁਰੂ। ਟੌਪ ਦੇ ਐਲੀਮੈਂਟਰੀ ਤੇ ਸੈਕੰਡਰੀ ਸਕੂਲਾਂ ਦੇ ਨੇੜੇ, ਫੈਮਿਲੀ ਫਰੈਂਡਲੀ ਨੇਬਰਹੁੱਡ ਤੇ ਹਾਈਵੇ 427 ਤੇ 407 ਦਾ ਹਾਈ ਡਿਮਾਂਡ ਏਰੀਆ। ਅਫੋਰਡੇਬਲ ਪ੍ਰਾਈਸਿਸ, ਈਜ਼ੀ ਡਿਪੋਜ਼ਿਟ ਸਟਰਕਚਰ, ਫ੍ਰੀ ਅਸਾਈਨਮੈਂਟ, ਫ੍ਰੀ ਪਲਾਇੰਸਿਸ ਤੇ ਉੱਤੋਂ ਅਸੀਂ ਦੇ ਰਹੇ ਹਾਂ ਫ੍ਰੀ ਲੀਜ਼ਿੰਗ ਸਰਵਿਸਿਸ ਤੇ ਹੋਰ ਬਹੁਤ ਸਾਰੀਆਂ ਸਹੂਲਤਾਂ। ਸਿਟੀ ਪੁਆਇੰਟ ਕੌਂਡੋ 'ਚ ਆਪਣਾ ਯੂਨਿਟ ਪਲੈਟੀਨਮ ਪ੍ਰਾਈਸਿਸ ਤੇ ਬੁੱਕ ਕਰਵਾਉਣ ਲਈ ਰੀਮੈਕਸ ਸਪੈਸ਼ਲਿਸਟ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-300-8436 6473-0084436।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ। ਜੇ ਤੁਸੀਂ ਡੰਪ ਟਰੱਕ ਡਰਾਈਵਰ ਹੋ ਅਤੇ ਜੋਬ ਚਾਹੀਦੀ ਹੈ ਤੁਹਾਨੂੰ, ਆ ਮੈਂ ਨੰਬਰ ਦਿੰਦਾ, ਤੁਸੀਂ ਨੋਟ ਕਰ ਲਓ, ਹੁਣੇ ਹੀ ਕਾਲ ਕਰ ਲਿਓ ਅਤੇ ਹੁਣੇ ਹੀ ਜੋਬ ਮਿਲ ਜਾਣੀ ਹੈ। 416-245-0000 ਆ, 416-245-0000 ਅਤੇ ਐਕਸਟੈਂਸ਼ਨ ਵੀ ਜ਼ੀਰੋ ਹੀ ਆ। ਵਿਕਟਰ ਨਾਲ ਗੱਲ ਕਰਨੀ ਹੈ ਹਾਇਰਿੰਗ ਮੈਨੇਜਰ ਨੇ, ਅਤੇ ਹੁਣੇ ਹੀ ਤੁਹਾਨੂੰ ਮਿਲ ਜੂ ਜੋਬ, ਗੁੱਡ ਪੇ ਅਤੇ ਗੁੱਡ ਆਵਰਸ। ਤਾਲਮੇਲ ਕਰ ਲਿਓ ਜੀ ਇਹਨਾਂ ਨਾਲ, 416-245-0000 'ਤੇ ਨੋਟ ਕਰਕੇ ਰੱਖ ਲਓ ਨੰਬਰ। ਜੇ ਕਿਸੇ ਦੋਸਤ ਮਿੱਤਰ ਨੂੰ ਜੋਬ ਚਾਹੀਦੀ ਹੈ ਉਹਨੂੰ ਵੀ ਤੁਸੀਂ ਦੱਸ ਦਿਓ ਦੋਸਤੋ। ਅਤੇ ਇੱਕ ਸੁਨੇਹਾ ਤੁਹਾਨੂੰ ਹੋਰ ਦੇਣਾ, ਉਹ ਹੈਗਾ ਜੀ ਜਗਜੀਤ ਸਿੰਘ ਜੀ ਦਾ। ਇਹ ਸਰਦਾਰ ਜਗਜੀਤ ਸਿੰਘ ਜੀ ਇਹ ਕਾਰਾਂ ਦੀ ਇੰਸ਼ੋਰੈਂਸ ਕਰਦੇ ਨੇ ਜੀ, ਇਹਨਾਂ ਦੀ ਬ੍ਰੋਕਰੇਜ ਆ ਆਪਣੀ। ਜੇ ਤੁਸੀਂ ਇਹਨਾਂ ਨੂੰ ਇਹਨਾਂ ਦੀ ਬ੍ਰੋਕਰੇਜ ਦੇ ਵਿੱਚ ਜੁਆਇਨ ਕਰਨਾ ਇਸ ਬਿਜ਼ਨਸ ਨੂੰ, ਫਿਰ ਵੀ ਤੁਸੀਂ ਤਾਲਮੇਲ ਕਰ ਲਿਓ 647-299-2314 'ਤੇ। ਜੇ ਤੁਸੀਂ ਇੰਸ਼ੋਰੈਂਸ ਕਰਵਾਉਣੀ ਆ ਅਤੇ ਫਿਰ ਇਹ ਕਹਿੰਦੇ ਸਾਲ ਦਾ ਜੇ $1,000 ਤੁਹਾਡਾ ਬਚੇ ਫਿਰ ਹੀ ਤੁਹਾਡੀ ਇੰਸ਼ੋਰੈਂਸ ਕੰਪਨੀ ਬਦਲਾਂਗੇ, ਅਤੇ ਨਹੀਂ ਤੁਸੀਂ ਆਪਣੀ ਥਾਂ ਠੀਕ ਅਤੇ ਅਸੀਂ ਆਪਣੀ ਥਾਂ ਠੀਕ, ਦੇਖ ਲਓ, ਟਰਾਈ ਕਰਕੇ ਦੇਖ ਲਓ, $1,000 ਬਚਾ ਦੇਣਗੇ ਤੁਹਾਡਾ। 6472992314 ਹੈਗਾ ਜੀ ਇਹਨਾਂ ਦਾ ਨੰਬਰ। ਦੋਸਤੋ ਆਪਣੀ ਗੱਲ ਚੱਲ ਰਹੀ ਸੀ ਇਹ ਵਾਤਾਵਰਨ ਸੰਬੰਧੀ। ਆਮ ਕਰਕੇ ਪਾਣੀ ਦੀ ਗੱਲ ਬਹੁਤ ਚੱਲਦੀ ਆ, ਜਦੋਂ ਪਾਣੀ ਦੀ ਗੱਲ ਚੱਲਦੀ ਆ ਨਾ ਦੋਸਤੋ, ਪਾਣੀ ਦਾ ਜਿਹੜਾ ਤਵਾਜਨ, ਪਾਣੀ ਦਾ ਜਿਹੜਾ ਬੈਲੈਂਸ ਆ ਨਾ, ਉਹ ਇਸ ਕਰਕੇ ਵਿਗੜਦਾ ਜਦੋਂ ਐਕਸੈਸਿਵ ਵਾਟਰ ਆ ਜਿਹੜਾ ਧਰਤੀ ਦੇ ਥੱਲਿਓਂ ਕੱਢਿਆ ਜਾਂਦਾ। ਕਈ ਵਾਰੀ ਮੈਨੂੰ ਨਾ ਹਾਸਾ ਆਉਂਦਾ ਹੁੰਦਾ, ਅੱਛਾ ਹੋ ਸਕਦਾ ਮੈਂ ਗਲਤ ਵੀ ਹੋਵਾਂ, ਐਂ ਕੋਈ ਮੇਰੀਆਂ ਗੱਲਾਂ 'ਤੇ ਯਕੀਨ ਨਾ ਕਰਿਆ ਕਰੋ, ਆਪਣੇ ਆਪ ਪੜਤਾਲ ਕਰਕੇ ਦੇਖ ਲਿਆ ਕਰੋ ਬਈ। ਕਈ ਬੰਦੇ ਨਾ ਫੇਸਬੁੱਕ 'ਤੇ ਸੁਜੈਸ਼ਨ ਦੇਣਗੇ ਬਈ, ਕਈ ਨਾ ਪਾਣੀ ਦਾ ਇੰਨਾ ਫਿਕਰ ਕਰਦੇ ਨੇ, ਉਹ ਆਪ ਉਹਨਾਂ ਦੇ ਘਰੇ ਟੂਟੀ ਖੁੱਲ੍ਹੀ ਰਹਿੰਦੀ ਆ, ਬਰੱਸ਼ ਕਰਦੇ ਕਰਦੇ ਉਹ ਕਹਿਣਗੇ ਜੀ ਉਹਨਾਂ ਦੇ ਬੱਚੇ ਆ ਜਿਹੜੇ ਉਹ 15 ਮਿੰਟ ਟੂਟੀ ਚੱਲਦੀ ਰੱਖਦੇ ਨੇ, ਅਤੇ ਆਪ ਉਹ ਦਿਨ 'ਚ 2 ਵਾਰੀ ਨਹਾਉਂਦੇ ਨੇ, ਉਹ ਪਾਣੀ ਵੇਸਟ ਕਰੀ ਜਾਂਦੇ ਆ। ਦੋਸਤੋ ਤੁਹਾਡੀਆਂ ਗੱਲਾਂ ਠੀਕ ਹੋ ਸਕਦੀਆਂ, ਆਦਤਾਂ ਤਾਂ ਚਲੋ ਕਿਸੇ ਚੀਜ਼ ਦੀ ਵੇਸਟੇਜ ਨਹੀਂ ਹੋਣੀ ਚਾਹੀਦੀ, ਨੈਚੁਰਲ ਲੋਸ ਆ, ਪਰ ਮੈਂ ਤੁਹਾਨੂੰ ਇੱਕ ਗੱਲ ਦੱਸ ਦੇਣਾ, ਇਹਦੇ ਨਾਲ ਪਾਣੀ ਦੀ ਕਮੀ ਨਹੀਂ ਆਉਂਦੀ, ਪਾਣੀ ਆ ਜਿਹੜਾ ਆਪੇ ਹੀ ਰੀਸਾਈਕਲ ਹੋਈ ਜਾਂਦਾ। ਇਹ ਪਾਣੀ ਦੀ ਸਮੱਸਿਆ ਨਾ ਇੱਕ ਇਸ ਕਿਸਮ ਦੀ ਸਮੱਸਿਆ, ਜਦੋਂ ਤੁਸੀਂ ਜਿਵੇਂ ਝੋਨੇ ਵਾਲੀ ਗੱਲ ਆ ਨਾ ਵੀ ਧਰਤੀ ਦੇ ਥੱਲਿਓਂ ਥੱਲੇ ਵਾਲੀਆਂ ਤਹਿਆਂ ਦੇ ਵਿੱਚੋਂ ਪਾਣੀ ਕੱਢਦੇ ਹੋ ਤਾਂ ਇੰਬੈਲੈਂਸ ਕ੍ਰੀਏਟ ਹੁੰਦਾ, ਨਹੀਂ ਤਾਂ ਪਾਣੀ ਇੱਥੋਂ ਗਿਆ ਉੱਥੇ ਗਿਆ ਉਹ ਰੀਸਾਈਕਲ ਹੋ ਕੇ ਵਾਪਸ ਆ ਗਿਆ। ਕੁੱਲ ਟੋਟਲ ਜਿਹੜਾ ਪਾਣੀ ਆ ਨਾ ਉਹ ਤਾਂ ਓਨਾ ਹੀ ਰਹਿਣਾ ਨਾ, ਸਮੁੰਦਰ 'ਚੋਂ ਵਾਸ਼ਪੀਕਰਨ ਹੋ ਕੇ ਉੱਡ ਜਾਣਾ। ਹਾਂ, ਜਾਂ ਪਾਣੀ ਦਾ ਤਵਾਜਨ ਕਿੱਥੇ ਵਿਗੜਨਾ, ਦੇਖੋ ਜਿਵੇਂ ਮੈਂ ਹੁਣ ਗੱਲ ਕੀਤੀ ਸੀ ਬਈ ਇੰਨੀ ਕਈ ਥਾਵਾਂ 'ਤੇ ਇੰਨੀ ਗਰਮੀ ਹੋ ਗਈ, ਉਹ ਗਰਮੀ ਹੋਈ ਨਹੀਂ, ਅਗੇਨ ਉਹ ਗਰੀਡ ਕਰਕੇ, ਕਾਰਪੋਰੇਟ ਗਰੀਡ ਕਰਕੇ, ਜਿਹੜਾ ਇੰਪੀਰੀਅਲਿਜ਼ਮ ਆ ਇਹਨਾਂ ਦੀਆਂ ਪੋਲਿਸੀਜ਼ ਕਰਕੇ, ਕਿਉਂਕਿ ਗਰੀਬ ਮੁਲਕਾਂ ਦੇ ਵਿੱਚ ਜਾ ਕੇ ਉੱਥੋਂ ਦੇ ਨੈਚੁਰਲ ਰਿਸੋਰਸਿਸ ਦੀ ਲੁੱਟ ਕਰਦੇ ਨੇ, ਉੱਥੇ ਸਸਤੀ ਲੇਬਰ ਹੁੰਦੀ ਹੈ, ਉੱਥੋਂ ਦਾ ਪਾਣੀ ਕੀ ਉੱਥੋਂ ਉੱਥੇ ਕੁਦਰਤੀ ਰਿਲੇਸ਼ਨਸ਼ਿਪ ਆ ਜਿਹੜਾ ਕੁਦਰਤ ਦਾ ਆਲੇ ਦੁਆਲੇ ਦੇ ਨਾਲ ਉਹਨੂੰ ਵਿਗਾੜਦੇ ਨੇ, ਜਿਹਦੇ ਕਰਕੇ ਚੀਜ਼ਾਂ ਬੈਕਫਾਇਰ ਹੋ ਕੇ ਗਲੋਬਲ ਵਾਰਮਿੰਗ ਹੁੰਦੀ ਆ, ਉਹਦੇ ਨਾਲ ਜਿਹੜੀਆਂ ਧਰਤੀ ਦੇ ਉੱਤੇ ਜਿਹੜੀਆਂ ਪੋਲਰ ਆਈਸ ਕੈਪਸ ਨੇ ਉਹ ਮੈਲਟ ਕਰਨਗੀਆਂ। ਜਦੋਂ ਮੈਲਟ ਕਰ, ਇੱਕ ਅੱਧੇ ਦਿਨ 'ਚ ਨਹੀਂ ਮੈਲਟ ਕਰਨੀ ਆ, ਇੰਨਾ ਵੀ ਕਿਤੇ ਡਿਪਰੈਸ਼ਨ ਨਾ ਕਰ ਲਓ, ਪਤਾ ਨਹੀਂ ਕੱਲ੍ਹ ਨੂੰ ਮੈਲਟ ਕਰ ਜਾਣ, ਉਹਨੂੰ ਲੱਗ ਜਾਣੇ ਨੇ ਕਈ ਸਾਲ, ਉਹਦੇ ਨਾਲ ਸਮੁੰਦਰ ਦੀ ਸਤ੍ਹਾ ਦੇ ਉੱਤੇ ਪਾਣੀ ਦਾ ਲੈਵਲ ਜਿਹੜਾ ਉੱਚਾ ਉੱਠੂਗਾ, ਅਤੇ ਜਿਹੜੇ ਲੋਅ ਲਾਈਂਗ ਏਰੀਆ ਨੇ, ਨੀਵੇਂ ਏਰੀਆਜ਼ ਨੇ, ਉਹ ਡੁੱਬ ਜਾਣਗੇ। ਇਹ ਹੈਗੀ ਗਲੋਬਲ ਵਾਰਮਿੰਗ। ਹੁਣ ਇਹਦੇ ਕਰਕੇ ਮੈਂ ਸਾਰਾ ਦਿਨ ਇਹੀ ਸੋਚੀ ਜਾਵਾਂ ਬਈ ਪਤਾ ਨਹੀਂ ਮੈਂ ਆਪਦਾ ਏਸੀ ਚਲਾ ਲਿਆ, ਮੈਂ ਹੀਟ ਜ਼ਿਆਦਾ ਕਰ ਲਈ, ਉਹਦੇ ਨਾਲ ਕੋਈ ਫਰਕ ਪੈ ਜੂ? ਦੇਖੋ ਇਹਦੇ ਆਦਤਾਂ ਆਪਦੀਆਂ ਸੁਧਾਰ ਕੇ ਰੱਖੋ, ਪਰ ਇਹਦਾ ਮਤਲਬ ਇਹ ਵੀ ਨਹੀਂ ਵੀ ਜਿਹੜੀ ਬਿਗਰ ਪਿਕਚਰ ਆ, ਬਿਗਰ ਪ੍ਰੋਬਲਮ ਆ, ਉਹਨੂੰ ਤੁਸੀਂ ਛੁਟਿਆ ਕੇ ਆਪਦੇ 'ਤੇ ਲੈ ਲਓ। ਆਮ ਬੰਦੇ ਦਾ ਕੋਈ ਕਸੂਰ ਨਹੀਂ ਇਹਦੇ 'ਚ, ਇਹ ਸਿਸਟਮ ਦੇ ਵਿੱਚ ਜਿਹੜੀਆਂ ਸਿਸਟੈਮਿਕ ਪ੍ਰੋਬਲਮਸ ਨੇ, ਜਿਵੇਂ ਇੰਦਰਦੀਪ ਜੀ ਗੱਲ ਕਰਕੇ ਗਏ ਨੇ, ਉਹ ਜਿੰਨੀ ਦੇਰ ਹੱਲ ਨਹੀਂ ਨਾ ਹੁੰਦੀਆਂ ਉੰਨੀ ਦੇਰ ਕਈ ਤਾਂ ਸਾਇੰਟਿਸਟ ਕਹਿ ਗਏ ਨੇ ਵੀ ਜੇ ਇਹ ਜਿਹੜੀ ਕਾਰਪੋਰੇਟ ਗਰੀਡ ਆ ਇਹਨੂੰ ਨੱਥ ਨਾ ਪਏਗੀ ਤਾਂ 50-60-100 ਸਾਲਾਂ ਨੂੰ ਪਤਾ ਨਹੀਂ ਧਰਤੀ ਤਬਾਹ ਹੋ ਸਕਦੀ ਹੈ। ਹੋਰ ਤਾਂ ਹੋਰ ਦੋਸਤੋ, ਐਡੇ ਕਮਲੇ ਨੇ ਇਹ ਨਾ, ਇਹਨਾਂ ਨੇ ਐਡੇ ਇਹੋ ਜਿਹੇ ਖਤਰਨਾਕ ਬੰਬ ਬਣਾ ਕੇ ਰੱਖੇ ਹੋਏ ਨੇ ਵੀ ਧਰਤੀ 1-2 ਬੰਬਾਂ ਨਾਲ ਹੀ ਤਬਾਹ ਹੋ ਸਕਦੀ ਹੈ। ਕੀ ਪਤਾ ਹੁਣ ਕੋਈ ਮੂਰਖ ਹੈਗਾ, ਜਿਹੜਾ ਬੰਦੇ ਦੇ ਮੂਰਖ ਹੋਣ ਦਾ ਪਤਾ ਨਹੀਂ ਨਾ ਲੱਗਦਾ ਗਾ, ਕਈ ਬੜੇ ਸਿਆਣੇ ਹੁੰਦੇ ਨੇ ਪਰ ਅੰਦਰੋਂ ਮੂਰਖ ਹੁੰਦੇ ਨੇ। ਅਗਲੀ ਸੰਸਾਰ ਜੰਗ ਆ ਜਿਹੜੀ, ਕਿਵੇਂ ਹੋਊਗੀ, ਕੀ ਹੋਊਗਾ, ਕੀ ਨਹੀਂ ਹੋਊਗਾ, ਮਤਲਬ ਖਤਰਨਾਕ ਬਿਮਾਰੀਆਂ ਦੇ ਜਿਹੜੇ ਬੈਕਟੀਰੀਆ ਵਾਇਰਸ ਤੱਕ ਨੇ ਇਹਨਾਂ ਨੇ ਸਾਂਭ ਕੇ ਰੱਖੇ ਹੋਏ ਨੇ, ਇੱਕ ਦੂਜੇ ਨਾਲ ਲੜਦੇ ਨੇ ਇਹ ਜਿਹੜੇ ਗਰੀਡ ਦੀ ਖਾਤਰ ਨਾ, ਵੱਡੇ ਜਿਹੜੇ ਤਕੜੇ ਦੇਸ਼ ਨੇ, ਪਤਾ ਹੀ ਆ ਤੁਹਾਨੂੰ। ਚਲੋ ਇੱਕ ਕਾਲਰ ਨੇ, ਉਹਨਾਂ ਦੀ ਗੱਲ ਵੀ ਸੁਣ ਲਈ ਆਪਾਂ। ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ।
ਹੈਲੋ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਜੋਤ ਆਯੁਰਵੈਦਿਕ ਤੋਂ ਬੋਲਦੇ ਜੀ।
ਹਾਂਜੀ ਹਾਂਜੀ ਹਾਂਜੀ, ਦਿਓ ਸੁਨੇਹਾ ਤੁਸੀਂ ਵੀ, 2 ਮਿੰਟ ਬਸ ਆਪਣਾ, ਫਿਰ ਸਮਾਂ ਸਮਾਪਤੀ ਆ।
ਹਾਂਜੀ, ਅੱਜ ਆਪਾਂ ਗੱਲ ਕਰਨੀ ਹੈ ਜੀ ਪੱਥਰੀਆਂ ਬਾਰੇ, ਜਿਵੇਂ ਪਿੱਤੇ ਦੀਆਂ ਪੱਥਰੀਆਂ ਜਾਂ ਕਿਡਨੀ ਦੇ ਵਿੱਚ ਸਟੋਨ ਹੋ ਜਾਂਦੇ ਨੇ, ਕਿਡਨੀ ਨੀ ਗੁਰਦੇ ਦੀਆਂ ਪੱਥਰੀਆਂ, ਇਹ ਪ੍ਰੋਬਲਮ ਆਮ ਪਾਈ ਜਾਂਦੀ ਆ। ਇਹਦੇ ਵਿੱਚ ਕਿਡਨੀ ਦੀ ਪੱਥਰੀ ਤਾਂ ਕਈ ਵਾਰ ਨਿਕਲ ਵੀ ਜਾਂਦੀ ਹੈ ਵੈਸੇ ਹੀ ਆਪਾਂ ਜ਼ਿਆਦਾ ਪਾਣੀ ਪੀਏ, ਪਰ ਉਹ ਫਿਰ ਦੁਬਾਰਾ ਬਣਦੀਆਂ ਰਹਿੰਦੀਆਂ ਨੇ। ਪਰ ਆਯੁਰਵੇਦ ਰਾਹੀਂ ਜਿਹੜਾ ਅਸੀਂ ਇਲਾਜ ਕਰਦੇ ਹਾਂ ਉਹਦੇ ਵਿੱਚ ਪੱਥਰੀਆਂ ਨਿਕਲ ਵੀ ਜਾਂਦੀਆਂ ਨੇ ਬਾਹਰ ਤੇ ਦੁਬਾਰਾ ਨੀ ਬਣਦੀਆਂ ਹੈਗੀਆਂ। ਏਦਾਂ ਜਿਹੜੀ ਪਿੱਤੇ ਦੀ ਪੱਥਰੀ ਆ ਉਹਦੇ ਵਿੱਚ ਵੀ ਕਿਹਾ ਜਾਂਦਾ ਜੀ ਵੀ ਪਿੱਤੇ ਦੀ ਪੱਥਰੀ ਨਿਕਲ ਨੀ ਸਕਦੀ ਹੈਗੀ, ਤੁਹਾਨੂੰ ਕਢਾਉਣਾ ਪੈਣਾ। ਉਹਦਾ ਇਹ ਓਪਰੇਟ ਕਰ ਦਿੰਦੇ ਨੇ, ਜਦੋਂ ਆਪਾਂ ਇੱਕ ਵਾਰ ਓਪਰੇਟ ਕਰਵਾ ਲੈਂਦੇ ਉਹਨਾਂ ਫਿਰ ਪਰਮਾਨੈਂਟ ਆਪਾਂ ਨੂੰ ਡਾਈਜੈਸ਼ਨ ਦੀਆਂ ਪ੍ਰੋਬਲਮ ਆਉਣ ਲੱਗ ਜਾਂਦੀਆਂ ਨੇ, ਕਾਹਦਾ ਪੀਤਾ ਹਜ਼ਮ ਨਹੀਂ ਹੁੰਦਾ। ਇਸ ਕਰਕੇ ਪਿੱਤੇ ਦੀ ਪੱਥਰੀ ਦਾ ਵੀ ਅਸੀਂ ਇਲਾਜ ਕਰਦੇ ਹਾਂ। ਤੁਹਾਡਾ ਕੋਈ ਵੀ ਹੋਰ ਕੰਸਰਨ ਹੋਵੇ, ਕੁਐਸਚਨ ਹੋਵੇ, ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 647-4562800
ਬਰਬਾਦ ਹੋ ਗਏ।
ਮਾਮ ਤੁਹਾਨੂੰ ਪਤਾ ਡੱਗਪੁਰ ਤੇ ਪ੍ਰਮੀ ਸਰਕਾਰੀ ਹਾਈਵੇ 413 ਬਿਲਡ ਕਰਨ ਲੱਗੇ ਨੇ, ਇਹਦੇ ਨਾਲ ਇੱਕ ਇੱਕ ਟ੍ਰਿਪ ਦੇ 30-30 ਮਿੰਟ ਬਚਣਗੇ ਸਾਰਿਆਂ ਦੇ।
ਹਾਂ ਪੁੱਤ, ਸਿਆਣੀ ਗੱਲ ਕਹੀ ਆ, ਤਾਂ ਹੀ ਮੈਂ ਵੀ ਸਾਰਿਆਂ ਨੂੰ ਦੱਸਦੀ ਹਾਂ ਕਿ ਤੁਸੀਂ ਬ੍ਰੈਂਪਟਨ ਸਾਊਥ 'ਚ ਪ੍ਰਮੀ ਸਰਕਾਰੀਆਂ ਨੂੰ ਵੋਟ ਪਾਓ, ਫਿਰ ਹਾਈਵੇ 413 ਦੇ ਨਾਲ ਨਾਲ ਆਪਾਂ ਵੀ ਸੁੱਖ ਦੇ ਰਾਹ ਚੱਲਦੇ ਰਹਾਂਗੇ।
ਆਥੋਰਾਈਜ਼ਡ ਬਾਈ ਪ੍ਰਮੀ ਸਰਕਾਰੀਆ ਕੈਂਪੇਨ।
ਉਹ ਜੀ, ਰੀਅਲ ਅਸਟੇਟ ਡੀਲ ਕਿਸੇ ਨੂੰ ਰਾਸ ਆਵੇ,
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ। ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੀਲ ਮੁੰਡੀ।
ਕਾਲ ਕਰੋ 416-213-1313, 416-213-1313,
7895 ਡਰਾਈਵ 206 ਮਿਸੀ ਸਾਗਾ, ਡੀਲ ਮੁੰਡੀ, ਰੀਅਲ ਸਟੇਟ ਐਕਸਪਰਟ।
ਦੋਸਤੋ, ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ, ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰ ਮੋਡਲ ਡਰਾਈਵ ਬ੍ਰੈਂਪਟਨ ਦੇ ਵਿੱਚ CN ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045, 905-799-0045, ਟੌਪ ਚੁਆਇਸ ਇਲੈਕਟ੍ਰੋਨਿਕ।
ਦੋਸਤੋ, ਸਮਾਂ ਤਾਂ ਤਕਰੀਬਨ ਸਮਾਪਤੀ ਵੱਲ ਆ ਜਾਂਦਾ ਜਾਂਦਾ, ਆਪਣੇ ਬਿਜ਼ਨਸ ਦਾ ਸੁਨੇਹਾ ਜਿਹੜਾ ਉਹ ਤੁਹਾਨੂੰ ਜ਼ਰੂਰ ਦੇ ਕੇ ਜਾਣਾ। ਬ੍ਰੈਂਪਟਨ ਦੇ ਵਿੱਚ ਸਿਟੀ ਪੁਆਇੰਟ ਕੌਂਡੋਜ਼ ਗੋਰ ਅਤੇ ਕੁਈਨ ਦੇ ਇੰਟਰਸੈਕਸ਼ਨ 'ਤੇ ਆਉਣ ਲੱਗੀਆਂ ਨੇ, ਹਾਈਵੇ 427 ਅਤੇ 407 ਨਾਲ ਆ। ਤੁਸੀਂ ਮੇਰੇ ਨਾਲੋਂ ਜ਼ਿਆਦਾ ਜਾਣਦੇ ਹੋ ਬ੍ਰੈਂਪਟਨ ਈਸਟ ਏਰੀਆ, ਬੜਾ ਸੋਹਣਾ ਏਰੀਆ ਹੈਗਾ ਜੀ ਕੁਈਨ ਅਤੇ ਗੋਰ ਦੇ ਇੰਟਰਸੈਕਸ਼ਨ 'ਤੇ। ਅਤੇ ਇੱਥੇ ਤੁਸੀਂ ਯੂਨਿਟ ਬੁੱਕ ਕਰਨਾ ਚਾਹੁੰਦੇ ਹੋ ਤਾਂ ਫਿਰ ਤੁਸੀਂ ਮੇਰੇ ਨਾਲ ਸੰਪਰਕ ਕਰ ਲਿਓ। 647-300-3436 ਨੰਬਰ ਆ ਮੇਰਾ, 6473008436। ਆਪਣੀ ਕੋਈ ਪ੍ਰੋਪਰਟੀ ਵੇਚਣੀ ਆ, ਕੋਈ ਪ੍ਰੋਪਰਟੀ ਖਰੀਦਣੀ ਚਾਹੁੰਦੇ ਹੋ, ਲੋਟਸ ਇਨ ਰੈਜ਼ੀਡੈਂਸ਼ੀਅਲ ਲੋਟਸ ਲੈਣੇ ਨੇ, ਇੰਡਸਟਰੀਅਲ ਲੋਟਸ ਲੈਣੇ ਨੇ, ਜਾਂ ਰੀਅਲ ਸਟੇਟ ਦੇ ਵਿੱਚ ਇਨਵੈਸਟਮੈਂਟ ਕਰਨੀ ਆ, ਨੰਬਰ ਯਾਦ ਰੱਖਿਓ 6473008436। ਲਓ ਜੀ, ਲਓ ਤੁਸੀਂ ਵੀਕਐਂਡ ਦੇ ਨਜ਼ਾਰੇ, ਅਤੇ ਆਪਾਂ ਸੋਮਵਾਰ ਨੂੰ ਫਿਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ। ਮਿਹਰਬਾਨੀ ਬਹੁਤ ਬਹੁਤ।
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
A stunning house for sale in Mississauga. 4+1 bedroom, 4 bathroom, all brick home, the large kitchen, new stainless steel appliances, spotlights, backsplash and slate floors. The modern glass railing staircase, new flooring, new electric fireplace and the fully finished basement. Located in prestigious Aaron Mills area, easy access to 403, minutes from UFT campus, shopping and transit. For more information, call Arifa Muzaffar 647-898-6245 or Majid Jamal at 416-893-2223.
ਹੈਲੋ, ਮੈਂ ਹਰਦੀਪ ਗਰੇਵਾਲ, ਤੁਹਾਡਾ ਬ੍ਰੈਂਪਟਨ ਈਸਟ ਤੋਂ PC ਪਾਰਟੀ ਦਾ MPP ਕੈਂਡੀਡੇਟ। 4 ਸਾਲ ਪਹਿਲਾਂ ਤੁਸੀਂ ਪ੍ਰੀਮੀਅਰ ਡੱਗ ਫੋਰਡ ਅਤੇ PC ਪਾਰਟੀ ਨੂੰ ਮੌਕਾ ਦਿੱਤਾ, ਰਿਜ਼ਲਟ ਤੁਹਾਡੇ ਸਾਹਮਣੇ ਹੈ। ਬ੍ਰੈਂਪਟਨ ਦੇ ਲਈ ਨਿਊ ਸੈਕਿੰਡ ਹਾਸਪਿਟਲ, ਇੱਕ ਨਵੀਂ ਮੈਡੀਕਲ ਯੂਨੀਵਰਸਿਟੀ, ਸੀਨੀਅਰ ਦੇ ਲਈ ਨਵੇਂ ਲੌਂਗ ਟਰਮ ਕੇਅਰ ਬੈਡਸ, ਬਿਲਡਿੰਗ ਹਾਈਵੇ 413, 2 ਜੂਨ ਨੂੰ ਆਪਣੀ ਕੀਮਤੀ ਵੋਟ ਪਾ ਕੇ ਮੈਨੂੰ ਹਰਦੀਪ ਗਰੇਵਾਲ ਨੂੰ ਕਾਮਯਾਬ ਕਰੋ ਤੇ ਆਓ ਆਪਾਂ ਰਲ ਕੇ ਬ੍ਰੈਂਪਟਨ ਨੂੰ ਅੱਗੇ ਵਧਾਈਏ।
ਸ਼ਾਹ ਇੰਟਰਟੇਨਮੈਂਟ ਕੇ ਨਾਸਰ ਸ਼ਾਹ ਲੇਕਰ ਆ ਰਹੇ ਪੂਰੀ ਦੁਨੀਆ ਕਾ ਮਕਬੂਲ ਤਰੀਨ ਸ਼ੋ ਖਬਰਹਾਰ ਆਪਕੇ ਆਪਣੇ ਸ਼ਹਿਰ ਬ੍ਰੈਂਪਟਨ ਮੇ ਜੂਨ 26 ਸ਼ਾਮ 5 ਵਜੇ ਐਟ ਕੈਨੇਡੀਅਨ ਕਨਵੈਨਸ਼ਨ ਸੈਂਟਰ ਬ੍ਰੈਂਪਟਨ ਮੇ ਖਬਰਹਾਰ ਆਫਤਾਬ ਇਕਬਾਲ ਆਪਣੀ ਪੂਰੀ ਟੀਮ ਕੇ ਸਾਥ ਆਪਕੇ ਸ਼ਹਿਰ ਬ੍ਰੈਂਪਟਨ ਮੇ ਟਿਕਟਸ ਔਰ ਸਪੋਂਸਰਸ਼ਿਪ ਕੇ ਲਿਏ ਕਾਲ ਕੀਜੀਏ 416-526-6800 416-526-6800
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजी सारे घर दा फर्नीचर वधिया क्वालिटी ते डिस्काउंटेड प्राइस ते मिल जांदा। सोडी फर्नीचर तो 3 साल ले नो ब्याज।
142 कैनेडी रोड, ब्रैम्पटन, 9058747171।
ओ माया मेहंदी रोका या ब्याह दा होवे मौका, प्रेसिडेंट कन्वेंशन सेंटर,
स्वीट महल वाले